ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ ਪਰਮੇਸ਼ਰ ਵਾਹਿਗੁਰੂ ਦੀ ਬੇਨਤੀ ਬੇਅੰਤ ਮਿਹਰ ਦਇਆ ਨਾਲ ਕਿਰਪਾ ਨਾਲ ਰਹਿਮਤ ਬਖਸ਼ਿਸ਼ ਨਾਲ ਕੀਰਤਨ ਤੋਂ ਉਪਰੰਤ ਆਪਾਂ ਇੱਕ ਸ਼ਬਦ ਦੀ ਵਿਚਾਰ ਰਲ ਮਿਲ ਕੇ ਕਰ ਰਹੇ ਹਾਂ। ਅੱਜ ਵੀ ਇਹ ਸ਼ਬਦ ਜੋ ਹੁਕਮਨਾਮੇ ਰੂਪ ਵਿੱਚ ਆਪਾਂ ਹੁਣੇ ਹੁਣੇ ਰਲ ਮਿਲ ਕੇ ਸਰਵਣ ਕੀਤਾ ਹੈ, ਇਸਦੀ ਪਾਵਨ ਪਿੱਤਰ ਵਿਚਾਰ ਕਰਨੀ ਹੈ। ਇਹ ਸ਼ਬਦ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਰਸਤਾ ਤੋਂ ਹੀ ਵਿਚਾਰ ਹੋਇਆ ਹੋਇਆ ਹੈ। ਕੱਲ ਸ਼ਬਦ ਜੋ ਆਪਾਂ ਫਿਰ ਜੈ ਸ੍ਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਵਿਚਾਰ ਕੀਤਾ ਸੀ, ਉਹ ਗਿਣਤੀ ਵਿੱਚ ਪੰਜਵਾਂ ਸੀ। ਇਹ ਹੈ ਗਿਆਰਵਾਂ ਸ਼ਬਦ। ਇਸ ਤੋਂ ਪਹਿਲਾਂ ਦਸ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਇਸੇ ਰਾਗ ਵਿੱਚ ਉਚਾਰਨ ਹੋਏ ਹੋਏ ਹਨ। ਇਹਨਾਂ ਸ਼ਬਦਾਂ ਨੂੰ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਪਵਿੱਤਰ ਬਾਣੀ ਸ਼ੁਰੂ ਲਿਖਾਵਣ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਰਾਹੀਂ ਇਹਨਾਂ ਸ਼ਬਦਾਂ ਨੂੰ ਫਿਰ ਦੁਬਾਰਾ ਉਹ ਗੁਰਬਾਣੀ ਦੀਆਂ ਪੋਥੀਆਂ ਵਿੱਚ ਹੋਏ ਪਵਿੱਤਰ ਸਰੂਪ ਦੇ ਵਿੱਚ ਲਿਖਵਾਇਆ ਹੈ, ਸਾਡੇ ਭਲੇ ਵਾਸਤੇ, ਸਾਡੇ ਕਲਿਆਣ ਵਾਸਤੇ। ਇਹ ਪਾਵਨ ਪਵਿੱਤਰ ਉਪਦੇਸ਼ ਗੁਰਸਿੱਖਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸ਼ਬਦਾਂ ਰਾਹੀਂ ਹਮੇਸ਼ਾ ਪ੍ਰਾਪਤ ਹੁੰਦਾ ਰਹੇ। ਇਹ ਸ਼ਬਦਾਂ ਤੋਂ, ਇਹਨਾਂ ਉਪਦੇਸ਼ਾਂ ਤੋਂ ਗੁਰੂ ਕੇ ਸਿੱਖ ਲਾਭ ਲੈਂਦੇ ਰਹਿਣ। ਇਹਦੇ ਵਿੱਚ ਕੋਈ ਵੀ ਰਲਾ ਮੜਾ ਨਾ ਹੋਵੇ, ਉਹ ਫਿਰ ਆਪਣੀ ਨਜ਼ਰਸਾਨੀ ਹੇਠ ਹੀ ਸਾਰੀ ਬਾਣੀ ਇਕੱਤਰ ਕਰਾ ਕੇ ਗੁਰੂ ਮਹਾਰਾਜ ਨੇ ਇੱਕ ਜਗ੍ਹਾ ਹੀ ਲਿਖਵਾ ਦਿੱਤੀ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਦੁਨੀਆਂ ਵਿੱਚੋਂ ਖਰੀਦਣ ਵਾਲੀ ਅਸਲੀ ਵਸਤੂ ਕਿਹੜੀ ਹੈ, ਕਿਉਂਕਿ ਕਬੀਰ ਸਾਹਿਬ ਜੀ ਨੇ ਲਿਖਿਆ ਹੈ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਵਾਰੀ, ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਇਹ ਕਿਸੇ ਨੇ ਇੱਥੇ ਆ ਕੇ ਜਿਹੜਾ ਕਾਂਸ਼ੀ ਹੈ ਰਹੀ ਖਰੀਦਣ ਰੂਪ ਅੱਗੇ ਵੇਚਣ ਰੂਪ ਇਹ ਵਪਾਰ ਜਾ ਕੀਤਾ ਹੈ। ਇਹ ਕਿਸੇ ਨੇ ਲੌਂਗ ਤੇ ਸਫਾਰੀ, ਇਸ ਤੋਂ ਬਗੈਰ ਫਿਰ ਜਿਹੜੇ ਉਹ ਗੋਬਿੰਦ ਪਰਮੇਸ਼ਰ ਦੇ ਸੰਤ ਹੈ ਨਾ ਉਹਨਾਂ ਨੇ ਕਾਸ਼ੀ ਕਹਾ ਕੁਹਾ ਸੱਤ ਧਾਤੂਆਂ ਖਰੀਦੀਆਂ ਨਾ ਲੌਂਗ ਸਫਾਰੀ ਉਹਨਾਂ ਨੇ ਕੀਤੀ ਵੀ ਹੈ। ਸੰਤੂ ਬਣ ਗਿਆ ਨਾਮ ਗੋਬਿੰਦ ਕਾ, ਅਤੇ ਉਹਨਾਂ ਨੇ ਇਸ ਦੁਨੀਆਂ ਵਿੱਚ ਆ ਕੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਇਹਦਾ ਅੱਗੇ ਵਪਾਰ ਕੀਤਾ, ਇਹਨੂੰ ਵੇਚਿਆ ਹੈ। ਹੁਣ ਜੁੱਪਣ ਚ ਪਾਉਣ ਰੂਪ ਹੀ ਉਹਨਾਂ ਨੇ ਖਰੀਦਿਆ ਅਤੇ ਵੇਚਿਆ ਹੈ। ਐਸੀ ਖੇਪ ਹਮਾਰੀ, ਸਾਡੀ ਵੀ ਕਹਿੰਦੇ ਖੇਪ ਵੀ ਐਸੀ ਹੈ, ਯਾਨੀ ਅਸੀਂ ਵੀ ਇਹ ਪਰਮੇਸ਼ਰ ਦਾ ਨਾਮ ਜਪਣ ਦੇ ਪਾਉਣ ਰੂਪ ਹੀ ਇਹ ਜਿਹੜਾ ਵਪਾਰ ਕਰਦੇ ਹਾਂ। ਇਸੇ ਤਰ੍ਹਾਂ ਇਹਦੇ ਭਾਵ ਕੁਛ ਵੀ ਹੈ ਕਿ ਕਿਸੇ ਨੇ ਕਾਸ਼ੀ ਕਰਵੱਤ ਲੈਣ ਰੂਪ ਹੀ ਸੌਦਾ ਖਰੀਦਿਆ ਹੈ, ਜੋ ਬਨਾਰਸ ਚਲੇ ਜਾਂਦੇ ਹੈ ਪਹਿਲਾਂ ਸਾਰੀ ਹੋਰ ਧੋਖੇ ਠੱਗੀਆਂ ਮਾਰਦੇ ਰਹਿੰਦੇ, ਪਾਪ ਕਰਦੇ ਰਹਿੰਦੇ, ਹੋਰੋਂ ਫਿਰ ਅੰਦਰਲੇ ਜਦੋਂ ਪਾਪ ਕੰਬਦੇ ਨੇ ਤੇ ਕਹਿੰਦੇ ਵੀ ਹੁਣ ਭਲਾ ਕਿਵੇਂ ਹੋਊਗਾ। ਤੇ ਕਾਸ਼ੀ ਜਦੋਂ ਜਾਂਦੇ ਉੱਥੇ ਕਹਿੰਦੇ ਵੀ ਜਿੰਨੇ ਮਰਜ਼ੀ ਤੂੰ ਕੁਝ ਕੀਤੇ ਹੈ, ਇੱਥੇ ਸਾਨੂੰ ਕੁਝ ਦੇ ਦੂ ਕਿ ਨਾ, ਤੇ ਆਕਾਸ਼ੀ ਕਰਵਤ ਲੈਣਾ ਭਗਵਾਨ ਸ਼ਿਵ ਤੈਨੂੰ ਸਾਰੇ ਪਾਪ ਉਹਨਾਂ ਮਾਫ ਕਰਦੇ ਨੇ। ਉਹ ਠੱਗੀਆਂ ਬੱਗੀਆਂ ਦਾ ਮਾਲ ਉਹ ਲੈ ਲੈਂਦੇ ਸਨ ਤੇ ਉਹਨੂੰ ਕਾਸ਼ੀ ਦੇ ਕਰਵਤ। ਉਹ ਇੱਕ ਰਾਜਾ ਸੀ ਖੂਹ ਵਿੱਚ ਤੇ ਉਹ ਸਿੜ ਦਿੰਦੇ ਉਹਦੇ ਵਿੱਚ, ਉਹ ਵੱਡਿਆ ਟੁੱਕਿਆ ਜਾਂਦਾ, ਕਦੇ ਬਸ ਤੇਰੇ ਨਾਲ ਹੀ ਹੁਣ ਤੇਰੇ ਪਾਪ ਗੁਨਾਹ ਗੁੱਟ ਵੱਡੇ ਟੁੱਕੇ ਗਏ, ਉਹ ਬਈ ਤੂੰ ਸ਼ਿਵ ਲੋਕ ਵਿੱਚ ਜਾਏਗਾ। ਇਸ ਤਰ੍ਹਾਂ ਕਿਸੇ ਨੇ ਇੱਥੇ ਆ ਕੇ ਕਾਸ਼ੀ ਕਰਵਤ ਲੈਣ ਰੂਪ ਹੀ ਕਹਿੰਦੇ ਕਾਸ਼ੀ ਨੂੰ ਖਰੀਦਣਾ ਕੀਤਾ ਹੈ। ਕਿਸੇ ਨੇ ਲੌਂਗ ਸਪਾਰੀਆਂ ਵਾਂਗ ਵੀ ਜਿਹੜੇ ਆ ਜਗ ਵਿੱਚ ਸੌਂਦਰੀ ਪਾਈ ਜਾਂਦੀ ਨਾ, ਜੋ ਜਦੋਂ ਹਵਨ ਹੋਣ ਜਾਂ ਜਦੋਂ ਕਰਦੇ ਉਹਦੇ ਵਿੱਚ ਲੌਂਗ ਸਪਾਰੀਆਂ ਵੀ ਹੁੰਦੀਆਂ, ਹੋਰ ਬਹੁਤ ਕੁਛ ਹੁੰਦਾ ਹੈ ਸੁਗੰਧੀ ਵਾਲਾ। ਕਿਸੇ ਨਾ ਇਸ ਤਰ੍ਹਾਂ ਜਿਹੜਾ ਕੋਈ ਹਵਨ ਹਵਨ ਕਰਾਉਣੇ ਜਾਂ ਜਗ ਜੁਗ ਕਰਨੇ, ਇਹੀ ਕਹਿੰਦੇ ਸੌਦਾ ਖਰੀਦਿਆ ਹੀ ਕੀਤੇ ਨੇ। ਪਰਮੇਸ਼ਰ ਦੇ ਸੰਤ ਭਗਤ ਉਹਨਾਂ ਨੇ ਕੋਹਲ ਦਾ ਨਾਮ ਜਪਣ ਰੂਪ ਸੌਦਾ ਖਰੀਦਿਆ, ਇਹੀ ਸਾਡੀ ਪੂੰਜੀ ਹੈ। ਇਸ ਤਰ੍ਹਾਂ ਵਾਲਾ ਦੁਨੀਆਂ ਵਿੱਚ ਜਿੰਨੇ ਵੀ ਲੋਕ ਹੈ ਉਹ ਕੋਈ ਨਾ ਕੋਈ ਇੱਥੇ ਆ ਕੇ ਖਰੀਦੇ ਵੀ ਨੇ ਤੇ ਅੱਗੇ ਵੇਚਦੇ ਵੀ ਆ, ਅੱਗੇ ਵੀ ਦਿੰਦੇ ਆ, ਕਿਉਂਕਿ ਇਸੇ ਵਿੱਚ ਹੀ ਉਹ ਪਹਿਲਾਂ ਸਸਤਾ ਖਰੀਦ ਲਿਆ, ਮਹਿੰਗਾ ਹੋਇਆ ਵੇਚ ਲਿਆ, ਇਸ ਤਰ੍ਹਾਂ ਗੁਜ਼ਾਰਾ ਚੱਲੀ ਜਾਂਦਾ ਹੈ। ਕੋਈ ਦੁਕਾਨ ਵਿੱਚ ਬੈਠਾ ਵੇਚੀ ਜਾਂਦਾ ਪਰਚੂਨ ਰੇਪ ਦੇ ਵਿੱਚ, ਕੋਈ ਉਹ ਥੋਕ ਰੂਪ ਵਿੱਚ ਵੇਚੀ ਜਾਂਦਾ, ਉਹ ਕਿਤੇ ਘਾਟਾ ਵੀ ਪਈ ਜਾਂਦਾ, ਕਿਤੇ ਵਾਧਾ ਵੀ ਹੋਈ ਜਾਂਦਾ ਹੈ। ਜਿਵੇਂ ਹੁਣ ਵਿਚਾਰਿਆਂ ਨੇ ਬੀਜੇ ਬੂਜੇ ਸੀ ਬਹੁਤ ਆਲੂ ਗਏ, ਪਹਿਲਾਂ ਤਾਂ ਕਸ਼ਾਂ ਮਾਰਦੇ ਸਨ, ਵਿਚਾਰਿਆਂ ਨੂੰ ਸਸਤੇ ਦੇ ਹੋ ਗਏ, ਹੁਣ ਰੋਈ ਜਾਂਦੇ ਨੇ ਇੰਨਾ ਰੇਹ ਪਾਇਆ ਦੇ, ਕਿਵੇਂ ਇਹਨੂੰ ਵੇਚੀਏ, ਕੌਣ ਇਹਨਾਂ ਨੂੰ ਲਵੇ। ਸਟੋਰਾਂ ਵਾਲੇ ਵੀ ਵਿਚਾਰੇ ਉਹ ਜਵਾਬ ਦਿੰਦੇ ਨੇ, ਕਹਿੰਦੇ ਵੀ ਸਾਡੇ ਕੋਲ ਰੱਖਣ ਨੂੰ ਥਾਂ ਨਹੀਂ ਹੈ। ਰੱਖਣ ਨੂੰ ਥਾਂ ਕੀ ਹੈ, ਵੀ ਚਾਹੁੰਦੇ ਵੀ ਸਾਨੂੰ ਜੇ ਕੋਈ ਵਾਧੂ ਦਿਓਗੇ ਪੈਸੇ ਫਿਰ ਅਸੀਂ ਰੱਖ ਲਾਂਗੇ। ਖਰੇ ਕਦੇ ਇਹੀ ਹੈ ਨਾ ਵੀ ਜਦੋਂ ਕੋਈ ਬਹੁਤਾ ਹੋਵੇ ਉਦੋਂ ਵੀ ਆਪਾਂ ਗੱਲ ਕਰਕੇ ਕੋਈ ਚੀਜ਼ ਲਾ ਦੇ, ਉਹ ਵੀ ਸੋਚਦਾ ਵੀ ਚਲੋ ਚਾਰ ਪੈਸੇ ਵੱਧਦੇ ਹੋਏ ਇੱਥੇ ਆਪਾਂ ਰੱਖੋ, ਇਹਨੂੰ ਕਿਸੇ ਸਮੇਂ ਫਿਰ ਮਹਿੰਗੀ ਹੋ ਜਾਏਗੀ ਫਿਰ ਆਪਾਂ ਵੇਚ ਬੂਝ ਦਿਆਂਗੇ। ਚਰੀ ਇਸ ਤਰ੍ਹਾਂ ਇਹ ਲੈਣ ਦੇਣ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ। ਪਰਮਾਰਥ ਰੂਪ ਵਿੱਚ ਗੁਰੂ ਮਹਾਰਾਜ ਨੂੰ ਪੁੱਛ ਕੀਤੀ ਹੈ ਕਿ ਮਹਾਰਾਜ ਕੀ ਖਰੀਦੀਏ, ਜਿਸ ਕਰਕੇ ਪਰ ਲੋਕ ਵਿੱਚ ਮਹਾਰਾਜ ਜਿਹੜਾ ਸੌਦਾ ਖਰੀਦੀ ਹੈ ਨਾ, ਵਸਤੂ ਖਰੀਦੀ, ਸਾਨੂੰ ਲਾਭ ਹੋਵੇ, ਇਹ ਵਾਧਾ ਹੋਵੇ। ਤਾਂ ਇਹ ਸ਼ਬਦ ਰਾਹੀਂ ਗੁਰੂ ਮਹਾਰਾਜ ਜੀ ਚਾਹੇ ਸੌਦਾ ਖਰੀਦਣ ਦੀ ਚਾਸ਼ ਦੱਸ ਰਹੇ, ਕਿਹੜਾ ਖਰੀਦਣਾ ਉਹਦਾ ਨਾਮ ਵੀ ਲੈ ਰਹੇ ਨੇ। ਫਿਰ ਵੀ ਯਾਚਨਾ ਕੀ ਕਰੀਏ, ਮੰਗ ਕੀ ਕਰੀਏ, ਕਿਉਂਕਿ ਉਹਦੇ ਤਾਂ ਭਾਵੇਂ ਅਸੀਂ ਜੋ ਕੁਛ ਮੰਗਦੇ ਪਰਮੇਸ਼ਰ ਕੋਲ ਹੀ ਮੰਗਦੇ ਹਾਂ, ਪਰ ਉਹ ਜਿਹੜੇ ਕੋਲ ਮੰਗਦੇ ਹੈ ਉਹ ਕਈ ਵਾਰੀ ਤਾਂ ਉਹਦੇ ਵਿੱਚ ਦੁੱਖ ਬਹੁਤ ਪਏ ਹੁੰਦੇ ਹੈ। ਇਸ ਕਰਕੇ ਉਹ ਗੁਰੂ ਮਹਾਰਾਜ ਨੇ ਤਾਂ ਕਿਹਾ ਹੈ ਕਿ ਹੇ ਪਰਮੇਸ਼ਰ ਜੋ ਅਸੀਂ ਮੰਗਦੇ ਹਾਂ ਉਹਦੇ ਵਿੱਚੋਂ ਦੁੱਖਾਂ ਵਿੱਚੋਂ ਸ਼੍ਰੋਮਣੀ ਦੁੱਖ ਹੀ ਉਤਪੰਨ ਹੁੰਦੇ ਹੈ, ਦੁੱਖ ਪੱਲੇ ਪੈਂਦੇ ਹੈ। ਦੇ ਨਾਮ ਸੰਤੋਖੀਆ ਉਤਰਾ ਮਨ ਕੀ ਭੁੱਖ, ਵੀ ਸਾਨੂੰ ਮਾਰਾ ਜਿਹੜਾ ਸੰਤੋਖ ਦੇਣ ਵਾਲਾ ਹੈ ਨਾ, ਸੰਤੁਸ਼ਟ ਕਰਨ ਵਾਲਾ ਨਾਮ ਦੇ, ਜਿਸ ਨੂੰ ਮਾਰਾ ਆਪਦੇ ਦੇਣ ਕਰਕੇ ਸਾਡੀ ਭੁੱਖ ਲੈ ਜਾਊਗੀ। ਆ ਜਿਹੜੀ ਤ੍ਰਿਸ਼ਨਾ ਹੈ ਨਾ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਇਕੱਠੇ ਕਰਨ ਦੀ ਤੇ ਖਾਣ ਪੀਣ ਦੀ, ਕਹਿੰਦੇ ਇਹ ਖਤਮ ਹੋ ਜਾਏ। ਸੋ ਇਸ ਤਰ੍ਹਾਂ ਯਾਚਨਾ ਕਰਨ ਦਾ ਵੀ ਢੰਗ ਦੱਸ ਰਹੇ ਵੀ ਜੇ ਮੰਗਣਾ ਹੈ ਤਾਂ ਪਰਮੇਸ਼ਰ ਕੋਲੋਂ ਇਹ ਮੰਗੀਏ। ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਰੂ ਰਾਗ ਵਿੱਚ ਸ਼ਬਦ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ, ਇਹ ਤਰ੍ਹਾਂ ਤਰ੍ਹਾਂ ਦੀਆਂ ਮੰਗਣਾ ਹੁੰਦਾ ਹੈ। ਉਹ ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁਤ ਦੇ, ਇਹ ਪਰਮੇਸ਼ਰ ਕੋਲੋਂ ਅਸੀਂ ਸਮੇਂ ਸਮੇਂ ਮੰਗਦੇ ਰਹਿੰਦੇ। ਕਿਤੇ ਬਲ ਦੀ ਲੋੜ ਹੁੰਦੀ ਹੈ, ਉਦੋਂ ਅਸੀਂ ਕਹਿੰਦੇ ਮਹਾਰਾਜ ਸਾਨੂੰ ਆਤਮਕ ਬਲ ਬਖਸ਼ੋ, ਅਸੀਂ ਆਤਮਕ ਬਲੀ ਹੋਈਏ। ਤੇ ਕਈ ਵਾਰੀ ਮਾਣ ਸਤਿਕਾਰ ਦੀ ਵੀ ਲੋੜ ਹੁੰਦੀ ਹੈ, ਫਿਰ ਅਸੀਂ ਮਾਣ ਸਤਿਕਾਰ ਵੀ ਪਰਮੇਸ਼ਰ ਕੋਲੋਂ ਮੰਗਦੇ ਹਾਂ ਵੀ ਮਹਾਰਾਜ ਇਹ ਵੀ ਦਿਓ, ਇੱਥੇ ਵੀ ਮਾਣ ਅੱਗੇ ਵੀ ਸਤਿਕਾਰ। ਰੇੜੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸਿਰ ਦੇਵ। ਭਗਵਾਨ ਦੇਖ ਲਓ ਜੀ, ਵਸਤੂ ਐਸੀ ਮਹਾਨ ਹੈ, ਕੋਈ ਪੈਸਾ ਨਹੀਂ, ਧੇਲਾ ਨਹੀਂ ਹੈ, ਲੈਣ ਨੂੰ ਲੈਣ ਨਹੀਂ ਹੈ। ਜੇ ਮਾਣ ਜਾਂ ਮਿਲਦੇ ਮਨੁੱਖ ਫੁੱਲ ਜਾਂਦਾ ਹੈ, ਬਿਨਾਂ ਪ੍ਰਸ਼ਾਦੇ ਛਕੇ ਤਾਂ ਪੂਰਾ ਪੂਰਾ ਤਰਫਤ ਹੋ ਜਾਂਦਾ, ਰਜ ਜਾਂਦਾ ਹੈ। ਜੇ ਮਾਣ ਤਾਂ ਐਸਾ ਹੈ ਵੀ ਫਿਰ ਭਾਵੇਂ ਇਹਨੂੰ ਮਹੀਨਿਆਂ ਵਧੀ ਰੋਟੀ ਵੀ ਨਾ ਮਿਲੇ ਤਾਂ ਵੀ ਇਹਨੂੰ ਕੋਈ ਭੁੱਖ ਨਹੀਂ ਲੱਗਦੀ ਹੈ। ਜੋ ਕੋਈ ਸਾਧੂ ਸੀ ਉਹ ਮਾਣ ਦਾ ਭੋਜਨ ਛਕਦਾ ਸੀ, ਹੁਣ ਮਹੀਨੇ ਪਿੱਛੋਂ 40 ਦਿਨਾਂ ਪਿੱਛੋਂ ਲੋਕ ਦੇ ਜਾਂਦੇ ਸਨ, ਫਿਰ ਉਹਨੂੰ ਕੋਈ ਭੁੱਖ ਨਹੀਂ ਲੱਗਦੀ ਸੀ ਤੇ ਭੋਰੇ ਵਿੱਚ ਉਹ ਬੈਠਾ ਰਹਿੰਦਾ। ਮਹੀਨੇ ਤੋਂ ਬਾਅਦ ਜਾਂ 40 ਦਿਨਾਂ ਤੋਂ ਬਾਅਦ ਆਉਂਦਾ, ਲੋਕ ਤੋਂਸੇ ਨਜ਼ਾਰੇ ਖੜਕਾਉਂਦੇ, ਜੈ ਜੈਕਾਰ ਕਰਦੇ, ਰਾਜਾ ਵੀ ਆਪਣੇ ਪਰਿਵਾਰ ਸਹਿਤ ਵਜ਼ੀਰਾਂ ਸਹਿਤ ਮੱਥੇ ਟੇਕਣ ਲਈ ਭੇਟਾ ਕਰਨ ਲਈ ਆਉਂਦਾ, ਧੰਨ ਧੰਨ ਕਰਦਾ। ਇੱਕ ਵਾਰੀ ਕੋਈ ਪੂਰਨ ਮਹਾਤਮਾ ਆ ਗਏ, ਜਿਹੜੇ ਕੋਈ ਮਾਣ ਰੂਪ ਭੋਜਨ ਨਹੀਂ ਛਕਦੇ ਸੀ, ਗਿਆਨ ਰੂਪ ਭੋਜਨ ਛਕਣ ਵਾਲੇ ਸੀ। ਉਹਨਾਂ ਕੋਲ ਰਾਜੇ ਨੇ ਕਿਤੇ ਉਹ ਮਹਾਤਮਾ ਦੀ ਗੱਲ ਕਰ ਦਿੱਤੀ ਵੀ ਮਹਾਰਾਜ ਸੀ ਤਾਂ ਐਨ ਪਹਿਰੇ ਲਾ ਲਾ ਕੇ ਥੱਕ ਗਏ ਹਾਂ, ਇੱਕ ਬਾਹਰ ਸਾਧੂ ਹੈ ਉਹ ਕੁਝ ਖਾਂਦਾ ਪੀਂਦਾ ਨਹੀਂ। ਕਹਿੰਦੇ ਵੀ ਐਸਾ ਤਾਂ ਦੁਨੀਆਂ ਵਿੱਚ ਕੋਈ ਮਨੁੱਖ ਹੀ ਨਹੀਂ ਜੰਮਿਆ ਹੋਇਆ ਹੈ, ਵੀ ਅੰਨ ਵਿੱਚ ਤਾਂ ਪ੍ਰਾਣ ਹੈ, ਅੰਨ ਤੋਂ ਬਗੈਰ ਪ੍ਰਾਣ ਨਹੀਂ ਰਹਿ ਸਕਦੇ। ਜਿਹਨੇ ਉਹ ਨਹੀਂ ਅੰਨ ਉੱਨ ਖਾਂਦਾ, ਕਹਿੰਦੇ ਚਲੋ ਅੰਨ ਨਹੀਂ ਖਾਂਦਾ ਹੋਰ ਕੁਝ ਖਾਂਦਾ ਹੋਊਗਾ, ਕਹਿੰਦੇ ਨਹੀਂ ਜੀ ਹੋਰ ਵੀ ਨਹੀਂ, ਕੋਈ ਪੰਜੀਰੀ ਪਜੂਰੀ ਨਹੀਂ, ਕੋਈ ਦੁੱਧ ਨਹੀਂ ਪੀਂਦਾ, ਕੁਛ ਨਹੀਂ ਖਾਂਦਾ। ਕਹਿੰਦੇ ਜ਼ਰੂਰੀ ਤਾਂ ਨਹੀਂ ਵੀ ਹੈ ਚਲੋ ਪੰਜੀਰੀ ਨਹੀਂ ਖਾਂਦਾ, ਦੁੱਧ ਨਹੀਂ ਪੀਂਦਾ ਜਾਂ ਅੰਨ ਨਹੀਂ ਖਾਂਦਾ, ਵੀ ਫਿਰ ਵੀ ਪ੍ਰਾਣਾਂ ਨੂੰ ਬਚਾਉਣ ਲਈ ਤਾਂ ਕੋਈ ਸਹਾਰਾ ਚਾਹੀਏ, ਤੇ ਕੋਈ ਨਾ ਕੋਈ ਤਾਂ ਜ਼ਰੂਰ ਖਾਂਦਾ ਹੋਊਗਾ। ਕਹਿੰਦੇ ਜੀ ਨਹੀਂ ਬਿਲਕੁਲ ਨਹੀਂ ਖਾਂਦਾ ਹੈ, 40ਵੇਂ ਦਿਨ ਅਸੀਂ ਬਾਹਰ ਆਉਂਦਾ, ਮੈਂ ਵੀ ਦਰਸ਼ਨ ਕਰਨ ਲਈ ਜਾਂਦਾ, ਸਾਰੀ ਪ੍ਰਜਾ ਰਾਜਧਾਨੀ ਦੇ ਲੋਕ ਜਾਂਦੇ, ਇਲਾਕਾ ਜਾਂਦਾ ਦਰਸ਼ਨ ਕਰਨ ਲਈ, ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਉਹਦੇ ਅੱਗੇ ਕੀਤੀਆਂ ਜਾਂਦੀਆਂ, ਆਸੇ ਪਾਸੇ ਲੈ ਲੂ ਜਾਂਦੇ, ਉਹ ਨਹੀਂ ਕੋਈ ਲਗਾਣ ਕਰਦਾ ਹੈ। ਤਰ੍ਹਾਂ ਤਰ੍ਹਾਂ ਦੇ ਭੋਜਨ ਫਲ ਫਰੂਟ ਰੱਖੇ ਜਾਂਦੇ, ਕੋਈ ਨਹੀਂ ਖਾਂਦਾ ਪੀਂਦਾ, ਉਹ ਬਾਕੀ ਸ਼ਖਸੇ ਵੀ ਸ਼ਖਸੇ ਖਾਂਦੇ ਉਹ ਨਹੀਂ ਜੀ। ਪਰਮਾਤਮਾ ਜਾਣਦੇ ਵੀ ਹੋਰ ਨਹੀਂ ਕੁਛ ਖਾਂਦਾ ਹੈ, ਮਾਨ ਸਤਿਕਾਰ ਵੀ ਖੁਰਾਕ ਬਣਿਆ ਹੋਇਆ। ਕਹਿਣ ਲੱਗੇ ਵੀ ਇਹ ਤਾਂ ਬਹੁਤ ਤਕੜਾ ਖਾਂਦਾ ਹੈ, ਬਹੁਤ ਵੱਡੀ ਖੁਰਾਕ ਹੈ, ਤੇ ਕਹਿੰਦੇ ਖਾਂਦਾ ਪੀਂਦਾ ਨਹੀਂ ਹੈ। ਆ ਕੋਈ ਮਨੁੱਖ ਤਾਂ ਚਲੋ ਦੋ ਰੋਟੀਆਂ ਨਾਲ ਰਹਿ ਜਾਊਗਾ, ਜਾਂ ਥੋੜਾ ਬਹੁਤਾ ਕੋਈ ਪੱਕਾ ਭੋਜਨ ਮਿਠਾਈ ਦੇ, ਉਹਦੇ ਨਾਲ ਰਾਜੂ ਹੋਏ ਤਾਂ ਬਈ ਇਹਦੀ ਭੁੱਖ ਤਾਂ ਬਹੁਤ ਵੱਡੀ ਹੈ। ਜੇ ਇਹਨੂੰ ਨਾ ਮਿਲੇ ਬਈ ਤਾਂ ਬਿਲਕੁਲ ਹੀ ਮਰ ਜਾਊ, ਇਹ ਨਹੀਂ ਰਹਿਣਾ ਮਹਾਰਾਜ। ਕੀ ਇਹਨੂੰ ਭੁੱਖ ਹੈ, ਕਿਹੜਾ ਖਾਂਦਾ ਹੈ? ਕਹਿੰਦੇ ਚੰਗਾ ਵੀ ਫਿਰ ਸਾਨੂੰ ਦੁਖਾਵਾਂਗੇ ਵੀ ਕੀ ਖਾਂਦਾ ਹੈ। ਫਿਰ ਜਦੋਂ ਉਸ ਸਮਾਂ ਜਿਹਾ ਆਇਆ ਨਾ, ਉਦੋਂ ਰਾਜੇ ਨੂੰ ਮਹਾਤਮਾ ਨੇ ਕਹਿ ਦਿੱਤਾ ਲੈ ਵੀ ਐਤਕੀ ਤੁਸੀਂ ਨਹੀਂ ਜਾਣਾ ਹੈ, ਨਾ ਉਹਨੂੰ ਮੱਥਾ ਟੇਕਣਾ, ਨਾ ਮਿਲਣਾ, ਨਾ ਕੋਈ ਦੇਣਾ ਨਾ ਲੈਣਾ, ਬਸ ਉਹਦੇ ਮੱਥੇ ਹੀ ਨਹੀਂ ਲੱਗਣਾ। ਲੋਕਾਂ ਨੂੰ ਵੀ ਕਹਿ ਦੇਣਾ ਵੀ ਐਤਕੀ ਮਹਾਤਮਾ ਨੇ ਬਾਹਰ ਨਹੀਂ ਆਉਣਾ ਹੈ, ਕੋਈ ਨਾ ਜਾਏ। ਫਿਰ ਵੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹ ਖਾਂਦਾ ਕਿ ਨਹੀਂ ਖਾਂਦਾ ਹੈ। ਇਸੇ ਤਰ੍ਹਾਂ ਡੋਂਡੀ ਪੁਰਾਣੀ ਵੀ ਮਹਾਤਮਾ ਨੇ ਵੀ ਅਸੀਂ ਇਹ ਬਚਨ ਹੈ ਵੀ ਅਸੀਂ ਨਹੀਂ ਕਿਸੇ ਨੇ ਆਉਣਾ ਹੈ, ਨਾ ਰਾਜਾ ਜਾਊ, ਨਾ ਹੋਰ ਕੋਈ ਜਾਣਾ, ਨਾ ਤੁਸਾਂ ਨੇ ਜਾਣਾ ਹੈ। ਜਿਸ ਵੇਲੇ ਬਸ ਉਹ ਦਿਨ ਆਇਆ ਹੈ ਕਿੱਥੇ ਤਾਂ ਉਹ ਤੋਸੇ ਨਗਾਰੇ ਵੱਜਦੇ, ਝੰਡੇ ਗੱਡੇ ਹੁੰਦੇ ਸੀ, ਰਾਜਾ ਪਹਿਲਾਂ ਹੀ ਰਾਣੀਆਂ ਸਹਿਤ ਵਜ਼ੀਰਾਂ ਸਹਿਤ ਹੱਥ ਜੋੜ ਕੇ ਖੜੋਤਾ ਹੁੰਦਾ ਸੀ ਵੀ ਮਹਾਤਮਾ ਬਾਹਰੋਂ ਹੱਥ, ਸਾਰੇ ਕਦੇ ਹੱਥ ਵਿੱਚ ਕੋਈ ਨਾ ਕੁਛ ਵਸਤੂ ਫੜੀ ਹੁੰਦੀ ਸੀ ਵੀ ਮੱਥਾ ਟੇਕਾਂ ਵੀ ਸ਼ੀਸ਼ ਵਾਲ ਨਾਲ, ਤੇ ਅੱਜ ਉੱਥੇ ਕੋਈ ਵੀ ਨਹੀਂ ਹੈਗਾ। ਜਦੋਂ ਉਹ ਬਾਹਰ ਨਿਕਲਿਆ ਹੈ ਇੱਧਰ ਉੱਧਰ ਦੇਖਿਆ ਵੀ ਕੋਈ ਵੀ ਨਹੀਂ ਹੈ, ਕੀ ਇਹ ਭਾਣਾ ਵਰਤ ਗਿਆ ਹੈ, ਨਾ ਰਾਜਾ ਨਾ ਰਾਣੀ ਨਾ ਵਜ਼ੀਰ ਨਾ ਹੋਰ ਕੋਈ, ਬਾ ਉਹ ਲੰਮਾ ਹੌਕਾ ਜਾ ਲਿਆ ਉੱਥੇ ਹੀ ਬਸ ਬਾਹਰ ਨਿਕਲ ਗਏ ਡਿੱਗ ਕੇ। ਜਦੋਂ ਕੋਈ ਸਮੇਂ ਤੋਂ ਬਾਅਦ ਜਾ ਕੇ ਦੇਖਿਆ ਕਿਸੇ ਨੇ, ਕਹਿੰਦੇ ਜੀ ਉਹ ਮਹਾਤਮਾ ਤਾਂ ਤੁਸੀਂ ਕਹਿੰਦੇ ਸੀ ਬਾਹਰ ਨਹੀਂ ਆਉਣਾ ਹੈ, ਉਹ ਤੁਹਾਡਾ ਬਾਹਰ ਮਰੇ ਪਏ ਹੈ। ਰਾਜਾ ਵੀ ਚਲਿਆ ਗਿਆ, ਉਹ ਜਿਹੜੇ ਪੂਰਨ ਮਹਾਤਮਾ ਸੀ ਉਹ ਵੀ ਚਲੇ ਗਏ। ਕਹਿੰਦੇ ਮਹਾਰਾਜ ਇਹਨੂੰ ਕੀ ਹੋ ਗਿਆ ਹੈ? ਕਹਿੰਦੇ ਵੀ ਅੱਜ ਇਹਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਹੈ, ਤੇ ਜਿਹੜੀ ਇਹਦੀ ਖੁਰਾਕ ਹੈ ਨਾ ਉਹ ਨਹੀਂ ਮਿਲੀ ਹੈ, ਇਸ ਕਰਕੇ ਅਜੇ ਮਰ ਗਿਆ। ਕਹਿੰਦੇ ਮਹਾਰਾਜ ਖੁਰਾਕ ਤਾਂ ਕੋਈ ਖਾਂਦਾ ਨਹੀਂ, ਕਹਿੰਦੇ ਆ ਜਿਹੜੇ ਤੁਲਸੇ ਨਗਾਰੇ ਖੜਕਾਉਂਦੇ ਹੁੰਦੇ ਸੀ ਨਾ ਤੁਸੀਂ, ਵਾਹ ਵਾਹ ਕਰਦੇ ਸੀ, ਇਹੀ ਖਾਂਦਾ ਸੀ, ਇਹਦੇ ਨਾਲ ਹੀ ਇਹਦੇ ਜਾ ਰਹਿੰਦਾ ਸੀ 40 ਦਿਨ ਮਹੀਨਾ। ਅੱਜ ਵੀ ਇਹ ਖੁਰਾਕ ਤੁਸੀਂ ਇਹਨਾਂ ਨੂੰ ਦਿੱਤੀ ਨਹੀਂ, ਤੁਸੀਂ ਗਏ ਨਹੀਂ, ਤੇ ਇਹਦੇ ਵਿਚਾਰਾ ਇਹ ਅੱਖਾਂ ਵੇਚ ਗਿਆ। ਇਸ ਤਰ੍ਹਾਂ ਜਾਣੀ ਇਹ ਦੁਨੀਆਂ ਵਿੱਚ ਉਹ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਹਨ, ਕੋਈ ਖਰੀਦਣ ਵਾਲੀਆਂ ਵੀ ਹਨ, ਇਸ ਵਿੱਚ ਵੀ ਗੁਰੂ ਪਰਮੇਸ਼ਰ ਦੇ ਕੋਲੋਂ ਕੀ ਮੰਗੀਏ, ਕੀ ਯਾਚਨਾ ਕਰੀਏ। ਇਹ ਸ਼ਬਦ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਹੈ, ਮੰਗ ਕਰਨ ਦਾ ਤੇ ਖਰੀਦਣ ਲਈ ਉਹ ਢੰਗ ਤਰੀਕਾ ਦੱਸ ਰਹੇ ਹਨ।
ਮਿਲ ਸਤ ਸੰਗਤ ਸੰਗ ਗੋਰਾਹਾ,
ਸਭ ਤੋਂ ਪਹਿਲਾਂ ਕੀ ਖਰੀਦਣਾ ਚਾਹੀਏ, ਕੀ ਬਣ ਜਾਣਾ ਚਾਹੀਏ, ਉਹਦੇ ਸੰਬੰਧੀ ਬਾਖਸ ਵੀ ਦਿੰਦੇ ਹੈ। ਕਹਿੰਦੇ ਹੇ ਗੁਰਸਿੱਖੋ ਅਥਵਾ ਹੇ ਭਾਈ, ਮਿਲ ਸਤ ਸੰਗਤ ਸੰਗ ਗੋਰਾ, ਜਿੱਥੇ ਸਤ ਦੀ ਸੰਗਤ ਹੁੰਦੀ ਹੈ, ਯਾਨੀ ਸਤ ਦੀ ਵਿਚਾਰ ਹੁੰਦੀ ਹੈ ਵੀ ਪਰਮੇਸ਼ਰ ਕੀ ਹੈ, ਸੰਸਾਰ ਕੀ ਹੈ, ਸਤ ਸੰਗਤ ਕਹਿੰਦੇ। ਕਈ ਵਾਰੀ ਕਹਿ ਤਾਂ ਅਸੀਂ ਕਹਿੰਦੇ ਹਾਂ ਵੀ ਸਤ ਸੰਗਤ ਹੈ, ਹੁੰਦੀ ਉਹ ਕੁਸੰਗਤ ਹੀ ਹੈ। ਸਤ ਦੀ ਉੱਥੇ ਕੋਈ ਗੱਲ ਨਹੀਂ ਹੁੰਦੀ ਹੈ, ਆਪਣੀਆਂ ਵਡਿਆਈਆਂ ਆਪਣੀ ਪੀਰੀ ਜ਼ਰੂਰ ਜਣਾਈ ਜਾਂਦੀ ਹੈ। ਉਹ ਜਿਹੜਾ ਸਤਸਰੂਪ ਤਾਂ ਪਰਮੇਸ਼ਰ ਹੈ, ਉਹਦੀ ਵਿਚਾਰ ਹੋਵੇ ਫਿਰ ਤਾਂ ਸਤਸੰਗਤ ਹੈ, ਉਹ ਤੋਂ ਬਗੈਰ ਇੱਧਰਲੀਆਂ ਉੱਧਰੀਆਂ ਵੀ ਚੱਖਾਂ ਮਾਰੀਆਂ ਜਾਂ ਆਪਣੀ ਪੀਰੀ ਜਣਾਈ ਜਾਏ, ਕਹੀ ਅਸੀਂ ਵੀ ਬੜੀ ਸਤਸੰਗਤ ਹੈ, ਨੂਰਾਨੀ ਸੰਗਤ ਹੈ, ਕੋਈ ਨਹੀਂ ਹੈ। ਇਸ ਤਰ੍ਹਾਂ ਜਿਹੜੀ ਵੀ ਜਿੱਥੇ ਸਤ ਅਸਤ ਦੀ ਵਿਚਾਰ ਹੁੰਦੀ ਹੈ ਉਹ ਸਤਸੰਗਤ ਵਿੱਚ ਮਿਲ ਕੇ ਤੇ ਇਸੇ ਤਰ੍ਹਾਂ ਗੁਰਾਹਨਾ ਗੁਰੂ ਦਾ ਹੈ ਯਾਨੀ ਸਤਿਗੁਰੂ ਜਿਹੜੇ ਨੇ ਯਾਨੀ ਸਤਸੰਗਤ ਵਿੱਚ ਮਿਲ ਕੇ ਸਤਿਗੁਰਾਂ ਦੇ ਨਾਲ ਮਿਲ ਕੇ
ਪੂੰਜੀ ਨਾਮ ਗੁਰਮੁਖ ਬੇਸਾਹਾ
ਇਸ ਤਰ੍ਹਾਂ ਸਤਸੰਗਤ ਵਿੱਚ ਤੇ ਗੁਰੂ ਨੂੰ ਮਿਲ ਕੇ ਫਿਰ ਗੁਰਮੁਖ ਗੁਰਾਂ ਦੇ ਰਾਹੀਂ ਸਤਿਗੁਰਾਂ ਦੇ ਰਾਹੀਂ ਕਹਿੰਦੇ ਉੱਥੇ ਸਤਸੰਗਤ ਵਿੱਚੋਂ ਤੇ ਗੁਰੂ ਦੇ ਪਾਸੋਂ ਪੂੰਜੀ ਨਾਮ ਬੇਸਾਹਾ ਜਿਹੜੀ ਨਾਮ ਰੂਪੀ ਪੂੰਜੀ ਹੈ ਨਾਮ ਰੂਪੀ ਰਾਸ਼ੀ ਹੈ ਨਾਮ ਰੂਪੀ ਜਿਹੜੀ ਮਾਇਆ ਹੈ ਇਸ ਨੂੰ ਵੀ ਇਹ ਸਤਸੰਗਤ ਰੂਪ ਜਿਹੜੀ ਦੁਕਾਨ ਹੈ ਜਿੱਥੋਂ ਦੇ ਮਾਲਕ ਗੁਰੂ ਆਪ ਹੈ ਗੁਰੂ ਨਾਨਕ ਸਾਹਿਬ ਜੀ ਜਿਵੇਂ ਮੋਦੀ ਖਾਨਾ ਗੁਰੂ ਮਹਾਰਾਜ ਨੇ ਕੀਤਾ ਸੀ ਨਾ ਦੁਕਾਨ ਵਿੱਚ ਇਸ ਤਰ੍ਹਾਂ ਕਹਿੰਦੇ ਸਤਸੰਗਤ ਰੂਪ ਦੁਕਾਨ ਦੇ ਵਿੱਚ ਮਿਲ ਕੇ ਤੇ ਗੁਰਾਂ ਨਾਲ ਮਿਲ ਕਰਕੇ ਇਹ ਜਿਹੜੀ ਨਾਮ ਰੂਪੀ ਜਿਹੜੀ ਪੂੰਜੀ ਹੈ ਰਾਸ਼ੀ ਹੈ ਸਰਮਾਇਆ ਹੈ ਇਸ ਨੂੰ ਗੁਰਾਂ ਦੇ ਰਾਹੀਂ ਵਿਸਾਹਾ ਪੀਏ ਖਰੀਦੀਏ
ਹਰ ਹਰ ਕਿਰਪਾ ਧਾਰ ਮਧਸੂਦਨ
ਤੇ ਨਾਲ ਇਉਂ ਬੇਨਤੀਆਂ ਕਰੀਏ ਹੇ ਮਧਸੂਦਨ ਹਰ ਹਰ ਹੇ ਮਧੂ ਵਾਲਕ ਬੇਨਤਾਂ ਨੂੰ ਸੂਦਨ ਕੀਏ ਕੱਟਣ ਵਾਲੇ ਹਰੀ ਤੇ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਸਾਧਕ ਹਾਰਕ ਮਹਾਰਾਜ ਕਿਰਪਾ ਧਾਰੀਏ ਕਿਰਪਾ ਕਰ ਦੇ ਇਹ ਵੀ ਇੱਕ ਪਰਮੇਸ਼ਰ ਦਾ ਨਾਮ ਜਿਹੜਾ ਮਧਸੂਦਨ ਹੈ ਕਿਉਂਕਿ ਉਹ ਪੁਰਾਣਾ ਵਿੱਚ ਲੇਖ ਹੈ ਭਾਗਵਤ ਵਿੱਚ ਵੀ ਇਹ ਮਧਸੂਦਨ ਦਾ ਉਲੇਖ ਆਉਂਦਾ ਹੈ ਇੱਕ ਵਾਰੀ ਕਹਿੰਦੇ ਉਹ ਭਗਵਾਨ ਨੇ ਆਪਣੇ ਕੰਨ ਵਿੱਚੋਂ ਕਹਿੰਦੇ ਉਹ ਖੁਰਕਦਿਆਂ ਅੰਗੁਲੀ ਜੀ ਮਾਰ ਕੇ ਮੈਲ ਬਾਹਰ ਕੱਢੀ ਸੀ ਕਹਿੰਦੇ ਉਹ ਜਦੋਂ ਮੈਲ ਬਾਹਰ ਕੱਢੀ ਉਹ ਤੋਂ ਕਹਿੰਦੇ ਦੋ ਕਹਿੰਦੇ ਦੈਂਤਾਂ ਨੇ ਜਨਮ ਲੈ ਲਿਆ ਹੁਣ ਇੱਕ ਸਰਵਣ ਤੇ ਮੈਲ ਇਨਕਾਰੀ ਤਾਂ ਤੇ ਮਦ ਕੈਟ ਤਨ ਥਾਰੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁਰਾਣਾ ਦਾ ਲੱਥਾਂ ਕੀਤਾ ਲੇਖ ਲਫ਼ਜ਼ ਲਿਖੇ ਹੈ ਤੁਸੀਂ ਸ਼ਰਮਣ ਤੇ ਮੈਲ ਨਕਾਰੀ ਤਾਂ ਤੇ ਪਈ ਸ੍ਰਿਸ਼ਟ ਇਹ ਸਾਰੀ ਇਹ ਦੂਜੇ ਤੋਂ ਕੱਢੀ ਮੈਲ ਕਹਿੰਦੇ ਉਹਦੇ ਨਾਲ ਸਾਰੀ ਸ੍ਰਿਸ਼ਟੀ ਹੋ ਗਈ ਪਹਿਲੇ ਤੋਂ ਕੱਢੀ ਇਹ ਦੋ ਦੈਂਤਾਂ ਨੇ ਮਧੂ ਤੇ ਘੈਟਾ ਫਿਰ ਜਲ ਵਿੱਚ ਹੀ ਪੈਦਾ ਹੋਏ ਜਲ ਵਿੱਚ ਹੀ ਕਹਿੰਦੇ ਫਿਰ ਰਹੇ ਨੇ ਬਲਵਾਲੇ ਹੰਕਾਰ ਹੋ ਗਿਆ ਫਿਰ ਜਿੱਥੇ ਬ੍ਰਹਮਾ ਬੈਠਾ ਸੀ ਉਹਦੇ ਜਾ ਕੇ ਕਹਿੰਦੇ ਦਾੜੇ ਨੂੰ ਇਹਨਾਂ ਨੇ ਖਿੱਚਿਆ ਫਿਰ ਇਹਦੇ ਅੱਖਾਂ 'ਚ ਪਾਣੀ ਆ ਗਿਆ ਫਿਰ ਉਹਨੇ ਬ੍ਰਹਮਾ ਨੇ ਕਹਿੰਦੇ ਭਗਵਾਨ ਅੱਗੇ ਬੇਨਤੀ ਕਰਕੇ ਮਹਾਰਾਜ ਤੰਗ ਕਰ ਲਏ ਇਹਨਾਂ ਦਾ ਕੋਈ ਬੰਦੋਬਸਤ ਕਰੋ ਫਿਰ ਕਹਿੰਦੇ ਇਸ ਤਰ੍ਹਾਂ ਫਿਰ ਉਹ ਪ੍ਰਗਟ ਹੋ ਗਏ ਭਗਵਾਨ ਜੀ ਸੋਹਣੇ ਰੂਪ ਦੇ ਵਿੱਚ ਛੋਟੇ ਜਿਹੇ ਰੂਪ ਦੇ ਵਿੱਚ ਦੇਖ ਕੇ ਕਹਿੰਦੇ ਦੋਵੇਂ ਬੜੇ ਖੁਸ਼ ਹੋਏ ਕਹਿੰਦੇ ਵੀ ਕੀ ਮੰਗਦੇ ਹੋ ਕਹਿੰਦੇ ਅਸੀਂ ਕਸਰਤ ਮੰਗ ਰਹੇ ਹਾਂ ਸਾਡੇ ਕੋਈ ਕਸਰਤ ਕਰਾਏ ਕਹਿੰਦੇ ਵੀ ਚੰਗਾ ਫਿਰ ਵਾਰੀ ਵਾਰੀ ਆ ਜਾਓ ਆ ਕਹਿੰਦੇ ਘੁਲਣਾ ਸ਼ੁਰੂ ਹੋ ਗਿਆ ਲੱਤ ਮੁੱਕੀ ਕਸਾਂ ਨੂੰ ਦੂਸਰੇ ਦੇ ਮਾਰਨੇ ਸ਼ੁਰੂ ਹੋ ਗਏ ਇਹੋ ਜਿਹੀ ਉਹ ਫਰਾਣਾ ਦਾ ਲੇਖ ਜਾਣੀ ਜਿੱਥੇ ਉਹ ਮਧਸੂਦਨ ਸ਼ਬਦ ਆ ਗਿਆ ਜਿਸ ਕਰਕੇ ਉਹ ਥੋੜਾ ਜਿਹਾ ਨਿਰਣਾ ਹੈ ਤੇ ਘੁਲਦਿਆਂ ਘੁਲਦਿਆਂ ਕਹਿੰਦੇ ਕੋਈ ਦੋ ਚਾਰ ਸਾਲ ਨਹੀਂ ਲੰਘੇ 5000 ਸਾਲ ਲੰਘਿਆ ਕਹਿੰਦੇ ਫਿਰ ਦੋਵੇਂ ਖੁਸ਼ ਹੋ ਗਏ ਵਧੂ ਕਹਿੰਦੇ ਤੂੰ ਵੀ ਇਕੱਲਾ ਅਸੀਂ ਦੋ ਜਾਣੇ ਲੈ ਵੀ ਤੇਰੇ ਤੇ ਅਸੀਂ ਬਹੁਤ ਖੁਸ਼ ਹਾਂ ਜੋ ਮਰਜ਼ੀ ਮੰਗ ਲੈ ਜਦੋਂ ਉਹ ਕਿਹਾ ਫਿਰ ਕਹਿੰਦੇ ਵੀ ਜੇ ਤੁਸੀਂ ਦੇਣਾ ਹੀ ਹੈ ਤਾਂ ਫਿਰ ਸਾਨੂੰ ਆਪਣੇ ਸਿਰ ਦੇ ਦੇਵੋ ਇਹ ਵਿਚਾਰੇ ਜੀ ਫਸ ਗਏ ਹੁਣ, ਕਹਿ ਚੁੱਕੇ ਸੀ ਬਚਨ ਵੀ ਮੰਗ ਲਓ ਜੀ। ਫਿਰ ਇਹਨਾਂ ਨੇ ਰਾਜਨੀਤੀ ਬਰਤੀ, ਕਹਿੰਦੇ ਜੀ ਸਭ ਥਾਂ ਪਰਸ ਪਾਣੀ ਪਾਣੀ ਹੈ, ਜਿੱਥੇ ਕੋਈ ਖੁਸ਼ਕ ਜਗ੍ਹਾ ਨਾ ਉੱਥੇ ਸਾਡਾ ਸਿਰ ਲੈ ਲਓ। ਫਿਰ ਕਹਿੰਦੇ ਉਹ ਖੁਸ਼ਕ ਜਗ੍ਹਾ ਕਰਨ ਵਾਸਤੇ ਦਿਖਾਉਣ ਵਾਸਤੇ ਇਹਨਾਂ ਨੇ ਕਹਿੰਦੇ ਬੜਾ ਸਰੂਪ ਧਾਰਨ ਕਰ ਲਿਆ, 48 ਕੋਹਾਂ ਤੱਕ ਕਹਿੰਦੇ ਇਹਨਾਂ ਦਾ ਚੌਂਕੜਾ ਚੱਲਿਆ ਗਿਆ। ਜਿੱਥੇ ਥਨੇਸ਼ਰ ਵਾਲੀ ਜਗ੍ਹਾ ਨਾ ਇੱਥੇ ਕਹਿੰਦੇ ਜਦੋਂ ਇਹਨਾਂ ਦਾ ਸਿਰ ਲਏ ਸੀ ਵਧੂ ਘੈਂਟ ਵਧੇ, ਐਡਾ ਵੱਡਾ ਜਿਹੜਾ ਚੌਂਕੜਾ ਕਹਿੰਦੇ 48 ਕੋਹਾਂ ਤੱਕ ਚੱਲਿਆ ਗਿਆ ਸੀ। ਫਿਰ ਇੱਥੇ ਕਿਹਾ ਲੈ ਵੀ ਆਹ ਜਗ੍ਹਾ ਖੁਸ਼ਕ ਹੈ, ਇੱਥੇ ਪਾਣੀ ਨਹੀਂ ਹੈ ਜਿੱਥੇ ਅਸੀਂ ਬੈਠੇ ਹਾਂ ਚੌਂਕੜਾ ਮਾਰ ਕੇ। ਫਿਰ ਇਹਨਾਂ ਨੇ ਕਹਿੰਦੇ ਦੋਹਾਂ ਨੇ ਵਾਰੀ ਵਾਰੀ ਸਿਰ ਰੱਖ ਦਿੱਤੇ, ਇੱਕ ਨੇ ਉੱਧਰ ਇੱਕ ਨੇ ਦੂਸਰੇ ਪੱਟ ਦੇ। ਸੁਦਰਸ਼ਨ ਚੱਕਰ ਚਲਾਇਆ ਹੈ, ਕਹਿੰਦੇ ਦੋਹਾਂ ਦੇ ਸਿਰ ਵੜ ਲਏ। ਉਹ ਮਧੂ ਵੱਡਾ ਸੀ ਤੇ ਕੈਟਮ ਛੋਟਾ ਸੀ ਦੈਂਤ, ਇਸ ਕਰਕੇ ਕੈਟਮ ਕਿਤੇ ਘੱਟ ਹੀ ਨਾ ਆਉਂਦਾ ਤੇ ਮਧੂ ਬਹੁਤ ਆਉਂਦਾ ਹੈ। ਸਜਾ ਇਹ ਕੀ ਗਿਣਤੀ ਆਵੇ ਤਾਂ ਅਵਸ਼ ਅਨੇਕਾਂ, ਇਸੇ ਵਧੂ ਦੈਂਤ ਉੱਥੇ ਨਾਲ ਵੀ ਕੈਟਮ ਦਾ ਵੀ ਨਾਂ ਆ ਜਾਂਦਾ ਹੈ, ਉਹ ਆਪਣੇ ਕੋਲੋਂ ਗ੍ਰਹਿਣ ਕਿਉਂਕਿ ਉਹਦੇ ਨਾਲ ਦਾ ਭਰਾ ਹੈ। ਜਿੱਥੇ ਸੱਤ ਹੈ ਉੱਥੇ ਸੰਤੋਖ ਹੈ, ਦਇਆ ਧੀਰਜ ਹੈ। ਇਸ ਤਰ੍ਹਾਂ ਇਹ ਉਹਨਾਂ ਨੂੰ ਸੋਜਨ ਨੂੰ ਕੱਟਣ ਦਾ ਹੈ। ਸੁਦਰਸ਼ਨ ਚੱਕਰ ਦੇ ਨਾਲ ਇਹਨਾਂ ਦੇ ਸਿਰ ਵੱਡੇ ਸਨ, ਜਿਸ ਕਰਕੇ ਫਿਰ ਵਧੂ ਦੰਤਾਂ ਨੂੰ ਕੱਟਣ ਵਾਲੇ ਯੋਗ ਹੋਣਗੇ ਭਗਵਾਨ। ਇਸ ਕਰਕੇ ਇੱਕ ਪਰਮੇਸ਼ਰ ਦਾ ਨਾਮ ਵੀ ਮਧ ਸੂਦਨ ਹੈ, ਮਧ ਨੂੰ ਅੰਮ੍ਰਿਤ ਦਾ ਵੀ ਹੁੰਦਾ ਹੈ, ਸੂਦਨ ਨੂੰ ਪਿਆਰੇ ਦਾ ਵੀ ਹੁੰਦਾ ਹੈ। ਜਿਹੜਾ ਅੰਮ੍ਰਿਤ ਦਾ ਪਿਆਰਾ ਹੈ, ਜਿਹੜਾ ਨਾਮ ਅੰਮ੍ਰਿਤ ਨਾਲ ਪਿਆਰ ਕਰਨ ਵਾਲਾ ਹੈ, ਉਹ ਕੌਣ ਹੈ? ਪਰਮੇਸ਼ਰ ਹੀ ਹੈ। ਜਿੱਥੇ ਕੋਈ ਨਾਮ ਜਪਦਾ ਉੱਥੇ ਪਰਮੇਸ਼ਰ ਪਿਆਰ ਕਰਦਾ ਹੈ, ਉੱਥੇ ਆਪ ਵੀ ਆ ਕੇ ਲਾਲਾ ਗੋਲਾ ਬਣ ਜਾਂਦਾ ਹੈ, ਟਹਿਲੂਆ ਬਣ ਜਾਂਦਾ ਹੈ ਸਾਰੇ ਕੰਮ ਕਰਨ ਵਾਲਾ। ਐਸਾ ਨਾਮ ਅੰਮ੍ਰਿਤ ਦਾ ਪਿਆਰਾ ਵਾਹਿਗੁਰੂ ਹੈ। ਇਸ ਕਰਕੇ ਇੱਥੇ ਕਹਿੰਦੇ ਵੀ ਇਹ ਯਾਚਨਾ ਕਰੀਏ, ਇਹ ਮਧ ਸੂਦਨ, ਇਹ ਅੰਮ੍ਰਿਤ ਦੇ ਪਿਆਰੇ ਅਥਵਾ ਮਧੂ ਆਦਿਕ ਦਿੱਤਾਂ ਨੂੰ ਕੱਟਣ ਵਾਲੇ ਹਰੀ, ਹਰੇ ਭਰੇ ਕਰਨ ਵਾਲੇ, ਪਰ ਸਾਡੇ ਤੇ ਕਿਰਪਾ ਕਰਕੇ, ਕਿਰਪਾ ਧਾਰ ਕੇ ਬਖਸ਼ਿਸ਼ ਕਰੀਏ।
ਮਿਲ ਸਤ ਸੰਗ ਉਮਹਾਰਾਮ,
ਪਰ ਸਤਸੰਗ ਦੇ ਵਿੱਚ ਮਿਲ ਕੇ ਸਾਨੂੰ ਨਾਮ ਜਪਣ ਜਪਾਉਣ ਦਾ ਉਮਹਾ ਚਾਹ ਉਤਸ਼ਾਹ ਬਣਿਆ ਰਹੇ। ਜਾਣੀ ਇਹ ਸਤਸੰਗ ਦੇ ਵਿੱਚ ਮਿਲ ਕੇ ਅਸੀਂ ਮਹਾਰਾਜ ਚਾਹ ਉਤਸ਼ਾਹ ਨਾਲ ਨਾਮ ਜਪਦੇ ਚ ਪਈਏ। ਇਹ ਮਹਾਰਾ ਆਪ ਜੀ ਦੇ ਪਾਸੋਂ ਮੰਗ ਕਰਦੇ ਹਾਂ, ਮੰਗਣ ਦਾ ਢੰਗ ਆਪ ਜੀ ਨੇ ਦੱਸਿਆ ਹੈ।
ਹਰ ਗੁਣ ਬਾਣੀ ਸ਼ਰਵਣ ਸੁਣਾ,
ਹੋਰ ਕੀ ਜਾਚਨਾ ਕਰੀਏ। ਇਹ ਆਖੀਏ ਇਹ ਹਰੀ ਦੇ ਜਿਹੜੇ ਗੁਣ ਗੁਣ ਨੇ ਤੇ ਬਾਣੀ ਹੈ, ਉਹ ਮਹਾਰਾਜ ਸਰਵਣ ਨੂੰ ਕੰਨਾਂ ਦਾ ਕਰਵਣ, ਕੰਨਾਂ ਦੁਆਰਾ ਸੁਣੀਏ ਸੁਣਾਈਏ।
ਕਰ ਕਿਰਪਾ ਸਤਿਗੁਰੂ ਮੇਲਾ,
ਨਾਲ ਇਹ ਕਹੀਏ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਸਤਿਗੁਰੂ ਦੇ ਨਾਲ ਵੀ ਸਾਨੂੰ ਮਿਲਾ ਦਈਏ, ਜਾਂ ਕਿਰਪਾ ਕਰਕੇ ਸਤਿਗੁਰੂ ਨੂੰ ਮਿਲਾ ਦਈਏ ਸਾਨੂੰ।
ਗੁਣ ਗਾਵ ਹੈ ਗੁਣ ਬੁੱਲ ਹੈ ਬਾਣੀ,
ਦੁਆਰਾ ਅਸੀਂ ਆਪ ਜੀ ਦੇ ਜਿਹੜੇ ਗੁਣ ਹੈ ਉਹਨਾਂ ਨੂੰ ਗਾਵਣਾ ਕਰਾਂਗੇ ਸੰਗੀਤ ਦੇ ਨਿਯਮਾਂ ਵਿੱਚ, ਤੇ ਆਪ ਜੀ ਦੇ ਗੁਣਾਂ ਨੂੰ ਦੁਆਰਾ ਬਾਣੀ ਦੁਆਰਾ ਜਪਣਾ ਔਰ ਰਸਨਾ ਦੁਆਰਾ ਜੀਵ ਦੁਆਰਾ ਵੀ ਉਹ ਬੋਲਾਂਗੇ।
ਹਰ ਗੁਣ ਜਪ ਓ ਮਹਾਰਾਮ,
ਇਸ ਤਰ੍ਹਾਂ ਹੇ ਹਰੀ ਆਪ ਜੀ ਦੇ ਗੁਣਾਂ ਨੂੰ ਜਪਦਿਆਂ ਜਪਾਉਂਦਿਆਂ ਫਿਰ ਸਾਨੂੰ ਬੜਾ ਭਾਰੀ ਉਮਾਹਾ ਕੀ ਚਾਹ ਉਤਸ਼ਾਹ ਬਣਿਆ ਰਹੇਗਾ।
ਸਭ ਤੀਰਥ ਵਰਤ ਜਗ ਪੁੰਨ ਤੁਲਾਹਾ,
ਸਾਰੇ ਜਿਹੜੇ ਕੋਈ ਤੀਰਥ ਯਾਤਰਾ ਦੇ ਫਲ ਹਨ ਤੇ ਇਸੇ ਤਰ੍ਹਾਂ ਜਿਹੜੇ ਕੋਈ ਆ ਵਰਤ ਰੱਖੇ ਜਾਂਦੇ ਹੈ, ਉਹ ਕਾਰਸੀ ਦੇ ਕੋਈ ਵਰਤ ਰੱਖਦਾ ਹੈ, ਕੋਈ ਪੁੰਨਿਆ ਦੇ ਵਰਤ ਰੱਖਦਾ ਹੈ, ਕੋਈ ਇਸੇ ਤਰ੍ਹਾਂ ਜਦੋਂ ਨਰਸਿੰਘ ਚੌਦੇ ਆ ਜਾਂਦੀ ਹੈ ਉਦੋਂ ਵਰਤ ਰੱਖਦਾ ਹੈ। ਕਹਿੰਦੀ ਇਸ ਦਿਨ ਨਰਸਿੰਘ ਪੈਦਾ ਹੋਇਆ ਸੀ ਪ੍ਰਹਿਲਾਦ ਦੀ ਰੱਖਿਆ ਕਰਨ ਲਈ, ਜਾਂ ਕੋਈ ਭਾਦਰੋਂ ਦੇ ਮਹੀਨੇ ਭਗਵਾਨ ਕ੍ਰਿਸ਼ਨ ਦੀ ਜਨਮ ਅਸ਼ਟਮੀ ਆਉਂਦੀ ਹੈ ਜਦੋਂ ਉਹਨਾਂ ਨੇ ਦੁਨੀਆਂ ਵਿੱਚ ਜਨਮ ਧਾਰਿਆ ਹੈ। ਉਹ ਅਸ਼ਟਮ ਤੀਰਥ ਗੋਬਿੰਦ ਜਨਮਾ ਸੀ, ਅੱਠਵੀਂ ਸਿੱਤ ਵਾਲੇ ਦਿਨ ਵੀ ਗੋਬਿੰਦ ਜੀ ਦਾ ਜਨਮ ਹੋਇਆ ਸੀ, ਕ੍ਰਿਸ਼ਨ ਜੀ ਨੇ ਜਨਮ ਲਿਆ ਸੀ। ਇਸ ਕਰਕੇ ਉਹ ਲੋਕ ਜਿਹੜੇ ਇਹਨਾਂ ਦਾ ਪੈਰੋਕਾਰ ਹੈ, ਫਿਰ ਉਹ ਜਦੋਂ ਦਿਨ ਆਉਂਦਾ ਰਾਤ ਦੇ ਸਮੇਂ ਕਹਿੰਦੇ ਫਿਰ ਉਹ ਵਰਤ ਰੱਖ ਲੈਂਦੇ ਹੈ। ਤੜਕੇ ਉੱਠ ਕੇ ਫਿਰ ਉਹ ਜਿਹੜੇ ਜਨਮ ਵਾਸਤੇ ਉਹ ਅਜੀਬ ਤਰ੍ਹਾਂ ਦੀ ਕੋਈ ਕਿਰਿਆ ਕਰਦੇ ਹੈ। ਉਹ ਕੀ ਹੈ, ਰਾਤ ਨੂੰ ਜਦੋਂ ਕੋਈ ਉਹ ਹਨੇਰਾ ਜਿਹਾ ਹੁੰਦਾ ਉਦੋਂ ਵੱਡਾ ਸਾਰਾ ਮਤੀਰਾ ਜਿਹਾ ਲੈ ਲੈਂਦੇ ਹੈ, ਉਹਦੇ ਵਿੱਚ ਉਹ ਕਰਜ਼ੀ ਮਾਰ ਕੇ ਥੋੜ੍ਹਾ ਜਿਹਾ ਹਿੱਸਾ ਉਹ ਕੱਢ ਕੇ ਅਤੇ ਉਹਦੇ ਵਿੱਚ ਫਿਰ ਉਹ ਜਿਹੜਾ ਚਿੱਟੀ ਜਿਹੀ ਧਾਰੀ ਵਾਲਾ ਵੱਟਾ ਜਿਹਾ ਨਾ ਜਿਹਨੂੰ ਠਾਕਰ ਕਹਿੰਦੇ ਨੇ, ਕਹਿੰਦੇ ਉਹ ਉਹਦੇ ਵਿੱਚ ਮਤੀਰੇ ਵਿੱਚ ਘਸੋ ਦਿੰਦੇ ਅਤੇ ਉੱਪਰੋਂ ਫਿਰ ਉਹ ਜਿਹੜਾ ਉਹ ਕਰਜ਼ ਨਾਲ ਕੱਟ ਕੇ ਹਿੱਸਾ ਜਾਂ ਖੰਡ ਜਗ੍ਹਾ ਕੀਤੀ ਹੁੰਦੀ ਉੱਪਰ ਉਹ ਫਿਰ ਉਹਨੂੰ ਲਾ ਦਿੰਦੇ ਨੇ। ਤੀਸਰਾ ਬਣਾ ਸਾਰ ਕੇ ਸਤਿਕਾਰ ਨਾਲ ਜਾਣੀ ਫਿਰ ਉਹਨੂੰ ਰੱਖ ਲੈਂਦੇ ਦਿੱਤੀ ਜਗ੍ਹਾ, ਇਹ ਸਾਰੀ ਰਾਤ ਉਹਦੇ ਇਰਦ ਗਿਰਦ ਵਰਤ ਰੱਖ ਕੇ ਉਹਦੇ ਗੁਣ ਗਾਉਂਦੇ ਰਹਿੰਦੇ। ਜਦੋਂ ਤੜਕਾ ਹੁੰਦਾ ਬਸ ਉਸੇ ਵੇਲੇ ਫਿਰ ਉਹ ਵਤੀਰੇ ਵਿੱਚੋਂ ਜਿਹੜਾ ਵੱਟਾ ਜਿਹਾ ਠਾਕਰ ਜਿਹਨੂੰ ਕਹਿੰਦੇ ਉਹ ਕੱਢ ਦਿੰਦੇ ਤੇ ਫਿਰ ਕਹਿੰਦੇ ਜੀ ਭਗਵਾਨ ਨੇ ਜਨਮ ਲੈ ਲਿਆ ਹੈ, ਭਗਵਾਨ ਜੀ ਉਹ ਚੀਜ਼ਾਂ ਨੂੰ ਲੈ ਰਹੇ ਹਨ, ਭਗਵਾਨ ਕ੍ਰਿਸ਼ਨ ਜੀ ਪੈਦਾ ਹੋ ਗਏ। ਗੁਰੂ ਮਹਾਰਾਜ ਨੇ ਕਿਹਾ ਭਰਮ ਭੁੱਲੇ ਨਰ ਘਰ ਤੱਕ ਚ ਰਹਿਣ, ਭਰਮ ਦੇ ਵਿੱਚ ਭੁੱਲੇ ਹੋਏ ਜਿਹੜੇ ਲੋਕ ਕਹਿੰਦੇ ਕੱਚੀਆਂ ਗੱਲਾਂ ਕਰਦੇ ਆਪੇ ਉਹਦੇ ਵਿੱਚ ਪੱਥਰ ਦਾ ਵੱਟਾ ਜਿਹਾ ਵਾਲ ਲਿਆ ਕੱਢ ਲਿਆ ਤੜਕੇ ਕਹਿੰਦੇ ਜਨਮ ਲੈ ਲਿਆ, ਏਦੋਂ ਹੋਰ ਕੱਚੀ ਗੱਲ ਕੀ ਹੈ। ਇਸੇ ਦਾ ਤੁਸੀਂ ਕਹਿੰਦੇ ਵੀ ਅੱਜ ਭਗਵਾਨ ਦਾ ਜਨਮ ਦਿਨ, ਅੱਜ ਦੇ ਦਿਨ ਇਹ ਹੋਏ ਹੈ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੇ ਕਹਿਣਾ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਗੁਰਮੁਖ ਹੈ। ਜ਼ਰੂਰੀ ਹੈ ਵੀ ਉਹ ਅਸੀਂ ਕੋਈ ਮਾਤਾ ਤ੍ਰਿਪਤਾ ਬਣਾਈਏ ਜੋ ਹੋਰ ਕੋਈ ਇਹੋ ਜਿਹਾ ਕਹੀਏ, ਉਹ ਤਾਂ ਫਿਰ ਸਾਰੀਆਂ ਕੱਚੀਆਂ। ਕਚਰਾ ਜਿਹਾ ਲੈ ਕੇ ਤੀਰਾ ਜਿਹਾ ਲੈ ਕੇ ਆ ਕਰਦੇ ਨੇ, ਇਸ ਤਰ੍ਹਾਂ ਵਰਤ ਰੱਖਦੇ ਨੇ। ਉਹ ਕਲਿਆਣਾ ਜੀ ਉਸ ਖੇਤ ਮੰਡੀ ਰਾਜੇ ਕੋਲ ਗਏ ਸੀ, ਉਹ ਵੀ ਵਰਤ ਜਿਹਾ ਰੱਖਦਾ ਸੀ, ਜਿਹਦੇ ਗੁਰੂ ਕੇ ਸਿੱਖੇ ਨਹੀਂ ਰੱਖਦਾ ਸੀ, ਜਿਹੜਾ ਨਹੀਂ ਰੱਖਿਆ ਨਾ ਠਾਕਰ ਦੁਆਰੇ ਗਿਆ ਹੈ, ਕਿਸੇ ਨੇ ਸ਼ਿਕਾਇਤ ਕਰ ਦੇਵੇ ਇਹਨਾਂ ਨੂੰ ਬੁਲਾ ਲਿਆ, ਕਹਿੰਦੇ ਵੀ ਇਹ ਤੁਸੀਂ ਵਰਤ ਨਹੀਂ ਰੱਖਿਆ, ਤੂੰ ਠਾਕਰਾਂ ਦੀ ਪੂਜਾ ਨਹੀਂ ਕੀਤੀ, ਚਰਨਾਮ ਨਹੀਂ ਲਿਆ, ਕਹਿੰਦਾ ਮੈਂ ਵੱਟੇ ਤੋਂ ਕੀ ਕਰਾਉਣਾ ਹੈ। ਅਸੀਂ ਜਿਹੜੇ ਗੁਰੂ ਕੇ ਸਿੱਖ ਹਾਂ ਅਸੀਂ ਤਾਂ ਸਦਾ ਵਰਤ ਆ ਰਹੀ ਹੈ, ਸਦਾ ਵਰਤ ਰੱਖਦੇ ਹਾਂ, ਪਾਣੀ ਵੀ ਇੱਕ ਦਿਨ ਖਾਧੀਆਂ ਨਾ ਮਗਰੋਂ ਫਿਰ ਲਾਲੇ ਖੁੱਲੇ ਗੱਫੇ, ਹੁਣ ਤਾਂ ਪਹਿਲਾਂ ਵੀ ਖਾ ਲਾ ਵੀ ਕੱਲ੍ਹ ਨੂੰ ਆਪਾਂ ਨੂੰ ਵਰਤ। ਇਸ ਤਰ੍ਹਾਂ ਨਹੀਂ ਵੀ ਅਸੀਂ ਥੋੜਾ ਰੋਜ਼ ਕੱਟ ਸਕਦੇ ਹਾਂ, ਇਹ ਸਾਡਾ ਸਦਾ ਦਾ ਵਰਤ ਹੈ। ਬਾਕੀ ਆਹਨੀ ਵਰਤ ਹੋਰ ਚੀਜ਼ਾਂ ਦਾ ਵਰਤ ਰੱਖਣ ਵਾਸਤੇ ਬਹੁਤ ਕੁਝ ਹੈ ਵੀ ਇਹ ਲੋਭ ਦਾ ਵਰਤ ਰੱਖ ਲਓ ਵੀ ਅਸੀਂ ਇਹ ਲੋਭ ਨਹੀਂ ਕਰਨਾ ਹੈ, ਇਹ ਕ੍ਰੋਧ ਨਹੀਂ ਕਰਨਾ ਹੈ, ਮੋਹ ਨਹੀਂ ਕਰਨਾ, ਗੌਰ ਨਹੀਂ ਕਰਨਾ ਹੈ, ਈਰਖਾ ਨਹੀਂ ਕਰਨੀ ਹੈ, ਦਵੈਸ਼ ਨਹੀਂ ਕਰਨੀ ਹੈ ਵੀ ਅਸੀਂ ਆਹ ਨਹੀਂ ਕੁਝ ਖਾਣਾ ਹੈ ਜਾਂ ਇਹ ਨਹੀਂ ਧਾਰਨਾ ਹੈ। ਇਹ ਤਾਂ ਹੋਵੇ ਨਾ ਅਸਲੀ ਵਰਤ ਆ ਕੀ ਹੈ ਵੀ ਹੁਣ ਨਹੀਂ ਖਾਧੀਆਂ ਪਿੰਟਕ ਨੂੰ, ਫਿਰ ਫਿਰ ਪੇਟ ਭਰੋ ਪਸੂਆ ਜਾਂ ਸੋਏ ਵਾਲੀ ਗੱਲ ਕਰ ਲਈ, ਇਹ ਕਾਹਦਾ ਵਰਤ ਹੈ। ਕਹਿੰਦੇ ਵੀ ਅਸੀਂ ਇਹ ਨਹੀਂ ਰੱਖਦੇ ਹਾਂ, ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਵਰਤ ਰੱਖਿਆ, ਉਹਨੇ ਦੁਨੀਆਂ ਬੰਧਨਾ ਥੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ, ਇਹ ਹਮੇਸ਼ਾ ਅਸੀਂ ਘੱਟ ਛਕਦੇ ਹਾਂ, ਲੋੜ ਅਨੁਸਾਰ ਛਕਦੇ ਹਾਂ, ਇਸ ਕਰਕੇ ਸਾਡਾ ਸਦਾ ਦਾ ਵਰਤ ਹੈ।
ਫਿਰ ਅਸੀਂ ਜਿਹੜਾ ਸਤਿਗੁਰ ਜਾਗਤਾ ਹੈ ਦੇਹ, ਜਿਹੜਾ ਸਤਿਗੁਰੂ ਪਰਮੇਸ਼ਰ ਸਾਰੇ ਵਿਆਪਕ ਹੈ, ਉਹਦੇ ਪੁਜਾਰੀ ਹੈ, ਵੱਡਿਆਂ ਦੇ ਨਹੀਂ। ਫਿਰ ਇਹਨੂੰ ਬਹੁਤ ਗੁੱਸਾ ਆਇਆ ਸੀ ਵੀ ਸਾਡੇ ਠਾਕੁਰ ਨੂੰ ਬੱਤਾ ਕਹਿੰਦਾ ਹੈ, ਕਦੇ ਵੀ ਮਾਰੋ ਇਹਨੂੰ ਸਜ਼ਾ ਦਿਓ, ਪਹਿਲਾਂ ਕੁੱਟੋ ਮਾਰੋ ਫਿਰ ਜੇਲ੍ਹ ਵਿੱਚ ਸੁੱਟੋ, ਜਿੰਨਾ ਵੀ ਤੁਸੀਂ ਪਏ ਹੋ। ਮੇਰਾ ਜਿਹੜਾ ਮਾਲਕ ਆ ਉਹ ਤਾਂ ਸਭ ਥਾਵਾਂ ਵਿੱਚ ਪੱਥਰ ਥੋੜੋ ਬਣਿਆ ਹੋਇਆ। ਫਿਰ ਉਹ ਰਾਜੇ ਨੇ ਹੁਕਮ ਕਰ ਦਿੱਤਾ ਵੀ ਇਹਨੂੰ ਮਾਰੋ, ਸਾਰੇ ਸਜ਼ਾ ਦਿਓ। ਉਹ ਜਦੋਂ ਮਾਰਨ ਲਈ ਉਸੇ ਵੇਲੇ ਭਾਈ ਕਰਿਆਣਾ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਧਿਆਨ ਕੀਤਾ, ਮਹਾਰਾਜ ਤੁਹਾਡੇ ਹੁਕਮ ਨਾਲ ਆਇਆ ਸੀ ਇੱਧਰ, ਹੁਣ ਤੁਸੀਂ ਰੱਖਿਆ ਕਰੋ, ਉਹਦੇ ਕਲਾ ਵਰਤ ਗਈ। ਰਾਜਾ ਉਹਦੇ ਬੇਹੋਸ਼ ਹੋ ਕੇ ਡਿੱਗ ਪਿਆ ਹੈ, ਇਹਨੂੰ ਛੱਡ ਛੱਡ ਕੇ ਕਿਉਂਕਿ ਇਹਦੀ ਲੱਤ ਜੀ ਵੱਢਣ ਵਾਸਤੇ ਤਿਆਰ ਜੇ ਹੋਏ ਸਨ। ਜੋ ਬੇਹੋਸ਼ ਹੋ ਗਿਆ ਫਿਰ ਇਹਨੂੰ ਛੱਡ ਦਿੱਤਾ, ਉਧਰ ਪੈ ਗਏ। ਵਿੱਚੋਂ ਸਿਆਣੇ ਕਹਿੰਦੇ ਵੀ ਇਹ ਕੋਈ ਬਾਹਰੋਂ ਜਿਹੜਾ ਵਿਦੇਸੀ ਆਇਆ ਨਾ, ਉਹਦੇ ਨਾਲ ਵਧੀਕੀ ਕੀਤੀ ਹੈ ਰਾਜੇ ਨੇ, ਇਸ ਕਰਕੇ ਵੀ ਉਹਨੇ ਕੁਛ ਕਰ ਕਰਾ ਦਿੱਤਾ ਹੈ। ਉਹਨੂੰ ਮਨਾਓ, ਪੂਜੋ। ਫਿਰ ਉਸ ਵੇਲੇ ਗੁਰਸਿੱਖ ਦੇ ਅਰਧ ਗਿਰਦ ਹੋ ਗਏ, ਕਹਿੰਦੇ ਵੀ ਇਹਨੇ ਭੁੱਲ ਗਲਤੀ ਕੀਤੀ ਹੈ, ਤੂੰ ਵੀ ਮਾਫ ਕਰ ਦੇ। ਕਹਿੰਦੇ ਵੀ ਮੈਂ ਤਾਂ ਨਹੀਂ, ਇਹ ਤਾਂ ਗੁਰੂ ਦੀ ਭੁੱਲ ਗਲਤੀ ਕੀਤੀ ਹੈ। ਉਹਨਾਂ ਦੇ ਬਚਨਾਂ ਤੇ ਪਦਾਸ਼ਾਂ ਤੇ ਸ਼ੰਕਾ ਵੰਕਾ ਕਰਦਾ ਸੀ, ਉਧਰੋਂ ਕਲਾ ਵਰਤੀ ਹੈ। ਗੁਰੂ ਮਹਾਰਾਜ ਅੱਗੇ ਬੇਨਤੀ ਕਰੋ, ਅਰਦਾਸ ਕਰੋ, ਉਹ ਤੁਹਾਡੀ ਖੈਰ ਸੁੱਖ ਕਰਨਗੇ। ਫਿਰ ਇਹਨੂੰ ਵੀ ਪੰਚਨਾਮਾ ਕਰਾ ਕੇ ਬਰਦਾਸ ਵਿੱਚ ਲਾਇਆ ਹੈ। ਜਦੋਂ ਅਰਦਾਸ ਸਹੀ ਮੱਥਾ ਟੇਕਿਆ, ਉਦੋਂ ਹੀ ਰਾਜਾ ਕੁਛ ਹੋਸ਼ ਵਿੱਚ ਆਇਆ ਹੈ। ਉਸੇ ਵੇਲੇ ਕਹਿਣ ਲੱਗਾ, ਜਿਹੜਾ ਬਾਹਰੋਂ ਵਿਦੇਸ਼ ਚੋਂ ਆਇਆ ਨਾ, ਉਹਦੀ ਸੇਵਾ ਟਹਿਲ ਕਰੋ, ਉਹਦਾ ਸਤਿਕਾਰ ਕਰੋ, ਉਹਦੇ ਤਰ੍ਹਾਂ ਤਰ੍ਹਾਂ ਦੇ ਅੱਗੇ ਭੋਜਨ ਰੱਖੋ, ਮਾਫੀ ਮੰਗੋ। ਉਸੇ ਵੇਲੇ ਫਿਰ ਸਾਰੇ ਗੱਸੇ ਨੂੰ ਲੱਤ ਵੱਢਣ ਨੂੰ ਤਿਆਰ ਸਨ, ਉਸੇ ਸਾਰੇ ਇਹਦੇ ਇਰਦ ਗਿਰਦ ਸਤਿਕਾਰ ਕਰਨ ਲੱਗੇ, ਮਹਿਲਾਂ ਵਿੱਚ ਲੈ ਗਏ, ਬੜੀ ਸੇਵਾ ਵਿੱਚ ਲੈ ਗਏ। ਕੁਛ ਸਮੇਂ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਨਿਰੋਗ ਜਿਹਾ ਹੋ ਕੇ ਫਿਰ ਇਹਨਾਂ ਦੇ ਕੋਲ ਆਇਆ ਹੈ। ਇਹਨਾਂ ਬਾਰੇ ਭੁੱਲ ਗਲਤੀ ਹੋ ਗਈ, ਜਿਨ੍ਹਾਂ ਦੇ ਤੁਸੀਂ ਸੇਵਕ ਆ, ਜਿਨ੍ਹਾਂ ਨੇ ਅਸੀਂ ਸਭ ਸਿੱਖਿਆ ਦਿੱਤੀ, ਉਹਨਾਂ ਕੋਲ ਮੈਨੂੰ ਲੈ ਕੇ ਚੱਲੋ। ਇਹਨਾਂ ਨੇ ਕਿਹਾ ਵੀ ਗੁਰੂ ਅਰਜਨ ਸਾਹਿਬ ਜੀ ਉਹਨਾਂ ਨੇ ਇੱਧਰ ਪ੍ਰਚਾਰ ਕਰਨ ਲਈ ਇਹ ਮੈਨੂੰ ਭੇਜਿਆ ਸੀ, ਇਸ ਕਰਕੇ ਵੀ ਉਹਨਾਂ ਦੇ ਆਗਿਆ ਦਾ ਪਾਲਣ ਕਰਦਾ ਮੈਂ ਇੱਧਰ ਆਇਆ ਹੋਇਆ ਸੀ, ਉਹ ਮੇਰੇ ਮਾਲਕ ਹਨ। ਇਸ ਤਰ੍ਹਾਂ ਇਹ ਫਿਰ ਮੰਡੀ ਵਾਲਾ ਜਿਹੜਾ ਰਾਜਾ ਵਰਤ ਰੱਖਦਾ ਰਖਾਉਂਦਾ ਸੀ ਨਾ, ਤੇ ਭਾਈ ਕਲਿਆਣਾ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਇਆ ਹੈ। ਇਸੇ ਆਉਂਦੇ ਆ ਗੁਰੂ ਮਹਾਰਾਜ ਉਹ ਬਾਣੀ ਦਾ ਪਾਠ ਕਰ ਰਹੇ ਸਨ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜੋ ਓਮਕਾਰ ਸਿਰਲੇਖ ਹੇਠ ਹੈ। ਜਦੋਂ ਆ ਕੇ ਬੈਠਾ, ਉਹਦੇ ਹੀ ਮਹਾਰਾਜ ਦੇ ਮੁੱਖ ਤੋਂ ਇਹ ਬਾਣੀ ਦੇ ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰ ਪਾਰ, ਨਜ਼ਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਖਿਆਲ ਆਇਆ ਵੀ ਆਪਾਂ ਤਾਂ ਆਪਣੇ ਮਾੜੇ ਲੇਖ ਮਿਟਾਉਣ ਲਈ ਆਏ ਸੀ, ਇਹ ਮਹਾਰਾਜ ਬਾਣੀ ਦੁਆਰਾ ਕਹਿ ਰਹੇ ਵੀ ਲੇਖ ਮਿਟਣਾ ਨਹੀਂ ਜੋ ਕਰਤਾਰ ਨੇ ਲੈ ਦਿੱਤਾ। ਫਿਰ ਵੀ ਇਹਨਾਂ ਕੋਲ ਆਉਂਦਾ ਇਹਦਾ ਕੀ ਫਾਇਦਾ? ਮੈਂ ਤਾਂ ਕਹਿੰਦਾ ਸੀ ਵੀ ਲੱਖ ਰੁਪਏ ਇਹਨਾਂ ਦੀ ਭੇਟਾ ਕਰੂੰਗਾ, ਮਾੜੇ ਲੇਖ ਮਿਟਣਗੇ, ਸਰੋਵਰ ਬਣ ਜਾਊਗਾ, ਮੇਰਾ ਪੁੰਨ ਹੋਊਗਾ। ਇਹ ਵੀ ਖਿਆਲ ਸੀ ਵੀ ਐਡੇ ਵੱਡੇ ਮਹਾਨ ਸਤਿਗੁਰਾਂ ਦੇ ਸਿੱਖ ਬਣਾਂਗੇ, ਪ੍ਰਲੋਕ ਵਿੱਚ ਸਹਾਇਤਾ ਕਰਨਗੇ, ਇਹ ਕਹੀ ਜਾਂਦੇ ਲੇਖ ਨਹੀਂ ਮਿਟਣਾ ਹੈ। ਗੁਰੂ ਮਹਾਰਾਜ ਅੱਗੇ ਇਸ ਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੈਂ ਤਾਂ ਹੋਰ ਹੀ ਕੋਈ ਖਿਆਲ ਕਰਕੇ ਆਇਆ ਸੀ, ਪਰ ਮੇਰਾ ਮਸਲਾ ਤਾਂ ਹੱਲ ਨਹੀਂ ਹੁੰਦਾ ਪੈਂਦਾ ਹੈ। ਤੁਹਾਡੀ ਮਹਾਰਾਜ ਬਾਣੀ ਦੁਆਰਾ ਤੁਸੀਂ ਕਹਿ ਰਹੇ ਹੋ ਲੇਖ ਨਹੀਂ ਮਿਟਣਾ ਹੈ, ਇਸ ਕਰਕੇ ਕਿਸੇ ਕਿਸ ਲਈ ਬਣਨਾ ਹੈ? ਲੇਖ ਤਾਂ ਉਵੇਂ ਰਹਿਣਾ, ਉਹ ਭੋਗਣਾ ਪੈਣਾ ਹੈ। ਲੱਖ ਰੁਪਈਆ ਮਹਾਰਾਜ ਗੁਰੂ ਘਰ ਨੂੰ ਭੇਟਾ ਕਰਨ ਲਈ ਆਇਆ ਸੀ, ਇਹ ਵੀ ਕਿਸ ਲਈ ਲੈਣਾ ਹੈ? ਕਿਉਂਕਿ ਲਿਖ ਤਾਂ ਉਹੀ ਰਹਿਣਾ ਹੈ, ਇੱਥੇ ਤਾਂ ਆਉਣਾ ਵੀ ਸਾਰਾ ਨਿਸ਼ਫਲ ਹੈ ਮਹਾਰਾਜ, ਕੋਈ ਫਾਇਦਾ ਨਹੀਂ ਹੈ ਇੱਥੇ ਹੈ, ਤੁਹਾਡੇ ਕੋਲ ਲੇਖ ਨਹੀਂ ਮਿਟਣਾ ਹੈ, ਇਹ ਤੁਹਾਡੀ ਬਾਣੀ ਨੇ ਕਿਹਾ ਹੈ। ਮਹਾਰਾਜ ਨੇ ਭਾਵੇਂ ਸਮਝਾਇਆ ਕਿ ਇਹਦੇ ਵਿੱਚ ਇਹ ਲੇਖ ਤਾਂ ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹਨੂੰ ਕੋਈ ਮਿਟਣ ਵਿੱਚ ਨਹੀਂ ਸਮਰੱਥ, ਉਹ ਨਹੀਂ ਹੈ, ਪਰ ਵੀ ਭੋਗਣ ਵਿੱਚ ਫਰਕ ਪੈ ਜਾਂਦਾ ਹੈ। ਜਿਹੜਾ ਲੇਖ ਲਿਖਿਆ ਹੁੰਦਾ ਨਾ, ਉਹਦੇ ਭੋਗਣ ਵਿੱਚ ਜਿਵੇਂ ਸਮਾਨ ਦਿੰਦਾ ਫਰਕ ਪੈ ਜਾਂਦਾ ਹੈ। ਕਹਿੰਦੇ ਫਿਰ ਤਾਂ ਮਾਰਾ ਮਿਟ ਗਿਆ? ਕਹਿੰਦੇ ਨਹੀਂ, ਮਿਟਦਾ ਨਹੀਂ ਹੈ, ਭੋਗਦਾ ਹੈ, ਪਰ ਭੋਗਣ ਵਿੱਚ ਫਰਕ ਪੈ ਜਾਂਦਾ ਹੈ। ਫਿਰ ਰਿਹਾ ਰਾਤ ਨੂੰ ਸੁਪਨਾ ਆਇਆ, ਸੁਪਨੇ ਵਿੱਚ ਹੀ ਮਰ ਗਿਆ ਹੈ, ਕਈ ਜਨਮ ਧਾਰੇ, ਫਿਰ ਚੰਡਾਲਾਂ ਦੇ ਘਰੇ ਜੰਮਿਆ ਹੈ, ਫਿਰ ਉੱਥੇ ਵਿਆਹਿਆ ਭਰਿਆ, ਬੱਚੇ ਹੋ ਗਏ, ਫਿਰ ਕਾਲ ਪੈ ਗਿਆ ਹੈ, ਉਹ ਮੋਹ ਦਾ ਮਾਰਾ ਬੱਚਿਆਂ ਨੂੰ ਲੈ ਕੇ ਬਾਹਰ ਚਲਿਆ ਗਿਆ, ਪੀਲੂ ਦੇ ਦਰਖਤ ਤੇ ਚੜ ਗਿਆ ਹੈ, ਆਪ ਛੱਡਦਾ ਹੈ, ਤੇ ਇਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਹੇਠਾਂ ਛੁੱਟੀ ਜਾਂਦਾ, ਉਹ ਛੱਕੀ ਜਾਂਦੇ, ਲਾਲਚ ਵਿੱਚ ਲੱਗਿਆ ਲੱਗਿਆ ਇੱਕ, ਉਹ ਕੋਈ ਕਮਜ਼ੋਰ ਜੇ ਟਾਹਣੇ ਤੇ ਚਲਿਆ ਗਿਆ ਹੈ, ਉਹ ਟੁੱਟ ਗਿਆ ਹੈ, ਇਸ ਤਰ੍ਹਾਂ ਦੇ ਕੇ ਹੇਠਾਂ ਡਿੱਗ ਪਿਆ, ਤੇ ਸੁਪਨਾ ਖਤਮ, ਜਾਗ ਆ ਗਈ। ਜਦੋਂ ਤੜਕੇ ਉੱਠ ਕੇ ਫਿਰ ਦਾਤਣ ਕਰਨ ਲੱਗਿਆ ਹੈ, ਉਦੋਂ ਵੀ ਉਹ ਦੰਦਾਂ ਵਿੱਚ ਆਵੇ, ਲੈਟਰੀਨ ਵਿੱਚ ਹੋਈ ਪੀਲੂ ਜੀ ਜਿਹਦੇ ਰਾਤ ਨੂੰ ਸੁਪਨੇ ਵਿੱਚ ਛਕੇ ਉਹ ਨਿਕਲਣ, ਫਿਰ ਇੱਧਰੋਂ ਮਹਾਰਾਜ ਜੀ ਫਿਰ ਉਹ ਬਾਹਰ ਲੈ ਗਏ ਸਨ। ਬਾਹਰ ਵੀ ਜਿਹੜੇ ਸੁਪਨ ਦੇ ਸਮੇਂ ਵਿੱਚ ਇਹਨੇ ਪੈਦਾ ਕੀਤੇ ਸਨ, ਜਿਨ੍ਹਾਂ ਵਿੱਚ ਰਿਹਾ ਸੀ, ਉਹ ਮਿਲੇ ਜੁਲੇ ਕੋਦ ਵਾਲੇ ਹੋ ਗਏ ਸਨ ਇਸੇ। ਫਿਰ ਗੁਰੂ ਮਹਾਰਾਜ ਨੇ ਇਹਨੂੰ ਸਮਝਾਇਆ ਸੀ, ਕਹਿੰਦੇ ਵੀ ਤੂੰ ਮੰਨਦਾ ਨਹੀਂ ਸੀ ਵੀ ਲੇਖ ਮਿਟਦਾ ਨਹੀਂ, ਕਹਿੰਦੇ ਦੇਖ ਲੈ ਲੇਖ ਮਿਟਿਆ ਵੀ ਨਹੀਂ, ਤੇ ਆਪੋ ਗੁਣ ਵਿੱਚ ਕਿੰਨਾ ਫਰਕ ਪੈ ਗਿਆ, ਇੱਕ ਰਾਤ ਵਿੱਚ ਸਾਰਾ ਕੁਝ ਹੋ ਗਿਆ ਹੈ। ਜਿਵੇਂ ਆ ਸੁਪਨਾ ਤੈਨੂੰ ਹੋਇਆ ਨਾ, ਜੇ ਗੁਰੂ ਘਰ ਦੀ ਛੱਡ ਨਾ ਆਉਂਦਾ, ਤੂੰ ਸ਼ਰਧਾ ਨਾਲ ਨਾ ਆਉਂਦਾ, ਆ ਸਾਰਾ ਕੁਝ ਪ੍ਰਤੱਖ ਵਾਪਰਨਾ ਸੀ, ਐਂ ਮਰਨਾ ਸੀ, ਇਹੋ ਜਿਹੇ ਨੇ ਘਰੇ ਤੂੰ ਜੰਮਣਾ ਸੀ, ਆ ਲੰਬ ਲਾਣਾ ਤੇਰਾ ਐਵੇਂ ਹੋਣਾ ਸੀ। ਫਿਰ ਸੱਠ ਮਹਾਰਾਜ ਦੀ ਛੱਲ ਪੈ ਗਿਆ, ਕਹਿੰਦਾ ਮਹਾਰਾਜ ਮੈਂ ਗਲਤ ਹੈ, ਠੀਕ ਹੈ ਮਹਾਰਾਜ, ਇਹ ਤਾਂ ਬਹੁਤ ਤਕੜਾ ਭਲਾ ਹੋ ਗਿਆ ਮਹਾਰਾਜ, ਬਚ ਗਿਆ, ਨਹੀਂ ਤਾਂ ਮਹਾਰਾਜ ਕਿਹੜਾ ਹੀ ਫੜ ਕੇ ਕਿੱਧਰ ਸੀਰੀ ਬਣਦਾ। ਜਾਣੀ ਇਹ ਪਹਿਲਾਂ ਠਾਕਰਾਂ ਦਾ ਵਰਤ ਰੱਖਦਾ ਵੀ ਉਹ ਇਸ ਜਿਹੜੇ ਸਭ ਤਰ੍ਹਾਂ ਦੇ ਵਰਤ ਵਰਤਦੇ ਆਏ, ਹੋਰ ਜਿਹੜੇ ਕੋਈ ਜੱਗ ਵਿੱਚ ਪੁੰਨ ਨੀਅਤ ਕੀਤੇ, ਜਦੋਂ ਕੋਈ ਪੁਰਬਾਂ ਦਾ ਸਮਾਂ ਆਉਂਦਾ, ਮੱਸਿਆ ਆਉਂਦੀ ਹੈ, ਸੰਗਰਾਂਦ ਆਉਂਦਾ ਹੈ, ਜਾਂ ਪੁੰਨਿਆ ਆਉਂਦੀ ਹੈ, ਉਦੋਂ ਜਿਹੜਾ ਕੋਈ ਘਰ ਦੇ ਵਿੱਚੋਂ ਦਈਏ ਉਹਨੂੰ ਪੁੰਨ ਕਹਿੰਦੇ ਹੈ, ਆਮ ਜਿਹੜਾ ਰੋਜ਼ ਦਈਏ ਉਹਨੂੰ ਦਾਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਪੁੰਨ ਆਦਿ ਕਹਿੰਦੇ ਤੁਲਾਹਾ ਕਹੀਏ, ਜਿਹੜੇ ਵਿਚਾਰੇ ਜਾਂਦੇ ਹਨ,
ਹਰ ਹਰ ਨਾਮ ਨਾ ਪੁੱਜੈ ਪੁਜਾਹਾ,
ਜਿਹੜਾ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਦਾ ਨਾਮ ਦਾ ਜਾਪ ਹੈ, ਇਹ ਕਹਿੰਦੇ ਤੁਲੇ ਨਹੀਂ ਪੁਜਾਏ ਹੋਏ ਪੁੱਜੇ ਪੁਜਾਹਾ ਪੁਜਾਏ ਹੋਏ ਪੁੱਜ ਸਕਦੇ, ਇਹਦੀ ਬਰਾਬਰੀ ਕਰਿਆ ਹੋਇਆ, ਇਹ ਕਹਿੰਦੇ ਜਿਹੜੇ ਵਰਤ ਹੈ ਤੀਰਥ ਹੈ ਪੁੰਨ ਵਗੈਰਾ ਇਹਦੇ ਤੁਲ ਨਹੀਂ, ਇਹ ਪੁੱਜਾ ਕੀ ਪੁੱਜਦੇ, ਇਹਦੇ ਇਹਨਾਂ ਦੇ ਬਰਾਬਰ ਕੀਤਿਆਂ ਇਹ ਬਰਾਬਰ ਨਹੀਂ ਹੋ ਸਕਦੇ, ਪੁਜਾਇਆ ਹੋਇਆ ਪੁੱਜ ਨਹੀਂ ਸਕਦੇ,
ਹਰ ਹਰ ਅਤੁਲ ਤੂਲ ਅਤ ਭਾਰੀ।
ਇਸ ਕਰਕੇ ਹੇ ਗੁਰ ਸਿੱਖੋ, ਹਰੀ ਜਿਹੜਾ ਹਰੇ ਭਰੇ ਕਰਨ ਵਾਲਾ ਉਹਦਾ ਜਿਹੜਾ ਤੂਲ ਹੈ ਤੁਲ ਹੀ ਹੈ, ਤੁਲਣ ਤੋਂ ਰਹਿਤੀ ਹੈ ਤੇ ਅਤਿ ਭਾਰੀ ਹੈ।
ਗੁਰਮਤ ਜਪ ਓ ਮਹਾਰਾਮ,
ਗੁਰਮਤ ਰਾਹੀਂ ਗੁਰੂ ਦੀ ਮਤ ਰਾਹੀਂ ਉਹਨੂੰ ਜਪਣਾ ਕਰੀਏ, ਇਸ ਕਰਕੇ ਚਾਪ ਸ਼ਾਹ ਫਿਰ ਬਣਿਆ ਰਹੇਗਾ।
ਸਭ ਕਰਮ ਧਰਮ ਹਰ ਨਾਮ ਜਪਾਹਾ,
ਵਾਹਿਗੁਰੂ ਦੇ ਨਾਮ ਦਾ ਜਪਾਹਾ ਕੀ ਇਹ ਜਾਪ ਜਪਣਾ ਹੈ, ਜਪ ਕਰਨਾ ਹੈ, ਇਹ ਗੁਰਸਿੱਖੋ ਇਹਦੇ ਵਿੱਚ ਹੀ ਸਾਰੇ ਧਰਮ ਰੂਪ ਕਰਮ ਆ ਜਾਂਦੇ ਨੇ। ਇੱਕ ਤਾਂ ਹੁੰਦੇ ਨਾ ਦੂਜੇ ਕਰਮ, ਇਹਨਾਂ ਨੂੰ ਅਸੀਂ ਪੁੱਠੇ ਕਰਮ ਕਹਿੰਦੇ ਹਾਂ, ਬੇਈਮਾਨੀਆਂ ਵਾਲਾ ਕਰਮ, ਠੱਗੀ ਵੱਗੀ ਦੇ ਕਰਮ ਕਹਿੰਦੇ, ਇੱਕ ਹੁੰਦੇ ਧਰਮ ਰੂਪ ਕਰਮ। ਉਹ ਜਿਹੜੇ ਕੋਈ ਚੰਗੇ ਅਸੂਲਾਂ ਅਨੁਸਾਰ ਕੀਤੇ ਜਾਣ, ਕਿਸੇ ਨਿਯਮ ਨਾਲ ਵਿਧੀ ਨਾਲ ਕੀਤੇ ਜਾਣ, ਜਿਨ੍ਹਾਂ ਦਾ ਸਾਨੂੰ ਸੁਖ ਰੂਪੀ ਲਾਭ ਹੋਵੇ ਉਹ ਹੁੰਦੇ ਧਰਮ ਰੂਪ ਕਰਮ। ਜਿਨ੍ਹਾਂ ਦੇ ਕਰਮ ਰੂਪ ਕੀਤੇ ਸਾਨੂੰ ਦੁੱਖ ਮਿਲੇ ਅਸੀਂ ਫਸ ਜਾਈਏ, ਉਹ ਧਰਮ ਰੂਪ ਕਰਮ ਹੁੰਦੇ ਆ, ਪਾਪ ਰੂਪ ਕਰਮ ਹੁੰਦੇ ਆ। ਯਾਨੀ ਪੁੰਨ ਰੂਪ ਜਿਹੜੇ ਕਰਮ ਹੈ ਉਹ ਹੈ ਧਰਮ ਰੂਪ ਕਰਮ, ਜਿਨ੍ਹਾਂ ਦੇ ਕੀਤਿਆਂ ਹੋਇਆ ਪਾਪ ਹੋਵੇ ਉਹ ਹੈ ਅਧਰਮ ਰੂਪ ਕਰਮ। ਇਹ ਗੁਰਸਿੱਖੋ, ਵਾਹਿਗੁਰੂ ਦਾ ਜਿਹੜਾ ਨਾਮ ਦਾ ਜਾਪ ਹੈ ਨਾ, ਇਹ ਜੇ ਜਪੀਏ ਦੇ ਵਿੱਚ ਹੀ ਸਾਰੇ ਕਰਮ ਧਰਮ ਰੂਪ ਜਿਹੜੇ ਕਰਮ ਹੈ ਆ ਜਾਂਦੇ ਹਨ। ਇਸ ਦੇ ਨਾਲ ਜਿਹੜੇ ਕੋਈ ਕਿਲਵਕ ਵੱਡੇ ਵੱਡੇ ਪਾਪ ਹੈ ਨਾ, ਵਜਰ ਪਾਪ ਹੈ ਜੋ ਮੈਲ ਰੂਪ ਹੈ ਵੀ ਤਬਾਹ ਕੀਏ ਧੋਤੇ ਜਾਂਦੇ, ਤੇ ਬਾਕੀ ਜਿਹੜੇ ਕੋਈ ਸਮਾਨ ਦੇ ਪਾਪ ਆਮ ਪਾਪ ਹੈ ਇਹ ਵੀ ਇੱਕ ਮੈਲ ਰੂਪ, ਇਹ ਵੀ ਸਾਰੇ ਧੋਤੇ ਜਾਂਦੇ ਹਨ, ਲੱਥ ਜਾਂਦੇ ਹਨ।
ਦੀਨ ਦਇਆਲ ਹੋ ਜਨ ਉਪਰ।
ਇਸ ਕਰਕੇ ਉਹ ਆਖੀਏ ਮਹਾਰਾ ਮੈਂ ਦੀਨ ਜਨ ਹਾਂ, ਮੈਂ ਮਹਾਰਾ ਗਰੀਬ ਜਨ ਹਾਂ, ਮੈਂ ਨਿਮਾਣਾ ਜਨ ਹਾਂ, ਮੈਂ ਨਿਮਾਣੇ ਜਨ ਉੱਪਰ, ਗਰੀਬ ਜਨ ਉੱਪਰ, ਗਰੀਬ ਮਹਾਰਾ ਦਾਸ ਉੱਪਰ ਆਪ ਮਹਾਰਾ ਦਿਆਲੂ ਹੋਵੋ ਜੀ।
ਦੇਹੋ ਨਾਨਕ ਨਾਮ ਉਮਾ।
ਵਾਹਿਗੁਰੂ ਕਹੇ ਮੈਂ ਗਰੀਬ ਜਨ ਉੱਪਰ ਦਿਆਲੂ ਹੋ ਕੇ ਵੀ ਤੈਨੂੰ ਕੀ ਦੇਵਾਂ, ਤੂੰ ਕੀ ਮੰਗਦਾ ਹੈ, ਤਾਂ ਇਹ ਆਖੀਏ ਦਿਓ ਨਾਨਕ ਨਾਮ ਉਮਾਹਾ ਰਾਮ। ਇਹੋ ਆਖੀਏ ਰਾਮ ਕੀ ਹੈ ਭਾਈ ਪਰਮੇਸ਼ਰ ਨੂੰ ਕਿ ਮਹਾਰਾ ਮੈਨੂੰ ਨਾਮ ਦਾ ਜਪਣ ਦਾ ਜਿਹੜਾ ਉਮਾਹਾ ਕੀ ਉਰਸ਼ਾ ਬਖਸ਼ੋ। ਭਾਵ ਜਿਹੜਾ ਨਾਮ ਦਾ ਜਾਪ ਹੈ ਮੈਂ ਚਾਹ ਉਰਸ਼ਾ ਨਾਲ ਜਪਾਂ, ਇਹ ਵੱਧਾ ਚਿੱਟੀ ਜੇ ਨਾ ਭਰਾ। ਇਸ ਤਰ੍ਹਾਂ ਮਹਾਰਾ ਮੈਂ ਗਰੀਬ ਦੇ ਉੱਪਰ ਤੁਸੀਂ ਦਿਆਲੂ ਹੋਵੋ, ਤੇ ਦਿਆਲੂ ਹੋ ਕੇ ਮਹਾਰਾ ਮੈਨੂੰ ਨਾਮ ਦਾ ਜਿਹੜਾ ਉਮਾ ਹੈ ਚਾਹ ਉਤਸ਼ਾਹ ਹੈ ਜਪਣ ਜਪਾਉਣ ਦਾ, ਇਹ ਦੇਵੋ ਇਹ ਬਖਸ਼ੋ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਵੀ ਪਰਮੇਸ਼ਰ ਕੋਲੋਂ ਕੀ ਯਾਚਨਾ ਕਰਨੀ, ਕੀ ਮੰਗ ਕਰਨੀ ਹੈ, ਤੇ ਕਿਹੜਾ ਕੁਛ ਇਸ ਸੰਸਾਰ ਦੇ ਵਿੱਚ ਆ ਕੇ ਖਰੀਦਣਾ ਹੈ ਲਾਭ ਦਾ ਹਿੱਸਾ ਦਾ, ਉਹ ਸੋਹਣੇ ਰੂਪ ਦੇ ਵਿੱਚ ਹੀ ਇਸ ਸ਼ਬਦ ਰਾਹੀਂ ਵਰਣਨ ਕੀਤਾ ਹੈ। ਉਹ ਪਰਮੇਸ਼ਰ ਗੁਰੂ ਕੇ ਉਪਦੇਸ਼ ਨੂੰ ਪੜਿਆ ਸੁਣਿਆ ਵਿਚਾਰਿਆ ਹੈ। ਸ਼ਬਦ ਵੀ ਸਮਾਪਤ ਹੋ ਗਿਆ, ਸਮਾਂ ਵੀ ਸਮਾਪਤੀ ਹੋਇਆ ਹੋਇਆ ਹੈ। ਅੱਗੇ ਅੰਮ੍ਰਿਤ ਵੇਲੇ ਆਪਾਂ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਇਹ ਹੁਕਮਨਾਮੇ ਰੂਪ ਵਿੱਚ ਆਏਗਾ, ਕਿਉਂਕਿ ਲੜੀਵਾਰ ਰੂਪ ਵਿੱਚ ਹੀ ਆਪਾਂ ਜਿਹੜੇ ਹੁਕਮਨਾਮੇ ਅੰਮ੍ਰਿਤ ਵੇਲੇ ਜਦੋਂ ਵੀ ਅਸੀਂ ਲਵਾਂਗੇ, ਇਹਨਾਂ ਹੁਕਮਨਾਮੇ ਵਿੱਚੋਂ ਕੋਈ ਹੁਕਮਨਾਮਾ ਆਉਂਦਾ ਹੈ, ਕਿਉਂਕਿ ਜਦੋਂ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਕਮਨਾਮਾ ਲਿਆ ਸੀ, ਉਹ ਸੰਤਾਂ ਕੇ ਕਾਰਜ ਆਪ ਖਲੋਏ, ਹਰ ਕੰਮ ਕਰਾਵਣ ਆਇਆ ਰਾਮ, ਤਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸ਼ਬਦ ਉਹ ਸੱਜੇ ਹੱਥ ਹੇਠਾਂ ਤੋਂ ਸ਼ੁਰੂ ਹੁੰਦਾ ਤੇ ਖੱਬੇ ਥਾਂ ਉੱਪਰ ਉਹ ਫਿਰ ਸਮਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦਾ ਤਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕੀਤਾ, ਉਦੋਂ ਜਦੋਂ ਹੁਕਮਨਾਮਾ ਲਾਇਆ ਹੋਇਆ ਸੀ ਉਦੋਂ ਵੀ ਇਹ ਸੂਹੀ ਰਾਗ ਵਿੱਚੋਂ ਹੀ ਆਇਆ ਸੀ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਹ ਸ਼ਬਦ ਇਸੇ ਤਰ੍ਹਾਂ ਹੀ ਹੇਠਾਂ ਤੋਂ ਸ਼ੁਰੂ ਹੁੰਦਾ ਹੈ, ਸੱਜੇ ਤਰਫ ਤੋਂ ਹੇਠਾਂ ਤੋਂ, ਫਿਰ ਖੱਬੇ ਤਰਫ ਉੱਪਰ ਜਾ ਕੇ ਸਮਾਪਤ ਹੋ ਜਾਂਦਾ ਹੈ। ਉੱਥੋਂ ਇਤਿਹਾਸ ਵਿੱਚੋਂ ਸੇਧ ਲੈ ਕੇ ਫਿਰ ਸੱਜੀ ਤਰਫ ਤੋਂ ਹੁਕਮਨਾਮਾ ਲੈ ਕੇ ਖੱਬੀ ਤਰਫ ਉੱਪਰ ਜਾ ਕੇ ਉਹ ਸਮਾਪਤ ਹੋ ਜਾਂਦੇ। ਉਹ ਹੁਣ ਤੱਕ ਹਰਿਮੰਦਰ ਸਾਹਿਬ ਵੀ ਜਿਹੜੇ ਕੋਈ ਸਿਆਣੇ ਗ੍ਰੰਥੀ ਸਾਹਿਬਾਨ ਹੈ ਉਹ ਇੱਥੋਂ ਹੀ ਹੁਕਮਨਾਮਾ ਲੈਂਦੇ ਨੇ। ਆਮ ਜਿਹੜੇ ਕੋਈ ਨਹੀਂ ਕਿਤੋਂ ਇਹ ਸਿੱਖੇ ਸਿਖਾਏ ਉਹ ਫਿਕਰਾਂ ਵੀ ਜਦੋਂ ਕੋਈ ਭੋਗ ਪਾਉਂਦੇ ਆ ਫਿਰ ਉਹ ਆਪਣੀ ਮਨ ਮਰਜ਼ੀ ਦਾ ਵੀ ਕੱਢ ਲੈਂਦੇ ਆ ਘਰ ਵਾਲੇ ਨੂੰ ਖੁਸ਼ ਕਰਨ ਵਾਸਤੇ। ਭਾਵੇਂ ਹੁਕਮਨਾਮਾ ਤਾਂ ਕੋਈ ਹੋਰ ਹੁੰਦਾ ਤੇ ਐਵੇਂ ਕਹਿੰਦੇ ਗੁਰਪੂਰਾ ਕਿਰਪਾ ਤਾਰੀ ਪ੍ਰਭ ਦੀ ਸ਼ਰਨ ਸਗਲ ਲਾਥੇ ਉਹ ਇਸ ਤਰ੍ਹਾਂ ਵੀ ਚਲੀ ਜਾਂਦਾ ਸਟਕਾ। ਅਸਲ ਵਿੱਚ ਤਾਂ ਉਹ ਦੋਵਾਂ ਪਾਸਿਆਂ ਤੋਂ ਪੱਤਰੇ ਲਾ ਮਿਲਾ ਕੇ ਫਿਰ ਵਿਚਕਾਰੋਂ ਜਿਹੜਾ ਕੋਈ ਹੁਕਮਨਾਮਾ ਆਇਆ ਹੈ ਫਿਰ ਇੱਕ ਵਰਕਾ ਉਹ ਸੱਜੀ ਤਰਫ ਨੂੰ ਉਲਟਾ ਕੇ ਫਿਰ ਹੇਠੋਂ ਸੱਜੀ ਤਰਫ ਨੂੰ ਜਿਹੜਾ ਹੁਕਮਨਾਮਾ ਸ਼ੁਰੂ ਹੋ ਕੇ ਖੱਬੀ ਤਰਫ ਜਾ ਕੇ ਸਮਾਪਤ ਹੋਏਗਾ ਉੱਪਰ ਪੱਤਰਾ ਪਰਤਾ ਕੇ ਉਹੀ ਅਸਲੀ ਗੁਰੂ ਦਾ ਮੁੱਖ ਮਾਰਗ ਹੁੰਦਾ ਹੈ। ਨਾ ਤਾਂ ਇਹ ਆਪਣਾ ਹੀ ਮਰਜ਼ੀ ਦਾ ਹੀ ਹੁਕਮਨਾਮਾ ਹੁੰਦਾ ਹੈ। ਸੋ ਜ਼ਿਆਦਾਤਰ ਹੁਣ ਜਾਣੀ ਇਹੀ ਚੱਲਦਾ ਸਿਲਸਿਲਾ ਵੀ ਆਪਣੀ ਮਰਜ਼ੀ ਦਾ ਹੁਕਮਨਾਮਾ ਜਾ ਲੈਂਦੇ ਨੇ। ਕਈ ਵਾਰੀ ਤਾਂ ਇਹ ਵੀ ਨਹੀਂ ਹੁੰਦਾ ਵੀ ਸੱਜੀ ਤਰਫ ਤੋਂ ਸ਼ੁਰੂ ਕਰਕੇ ਤੇ ਖੱਬੀ ਤਰਫ ਉੱਪਰ ਅਸੀਂ ਸਮਾਪਤ ਕਰੀਏ ਉਹ ਇਹ ਦੇਖਦੇ ਵੀ ਇਹਦਾ ਪ੍ਰਭਾਵ ਘਰ ਵਾਲਿਆਂ ਤੇ ਕਿੰਨਾ ਕੁ ਚੰਗਾ ਪਊਗਾ। ਉਹ ਜਿੱਥੋਂ ਜੀ ਕਰਦਾ ਉੱਥੇ ਹੀ ਪੜ੍ਹ ਲੈਂਦੇ ਨੇ। ਇਸ ਕਰਕੇ ਉੱਥੋਂ ਜਦੋਂ ਹੁਕਮਨਾਮਾ ਲਿਆ ਜਾਂਦਾ ਹੈ ਜਦੋਂ ਕੋਈ ਸੂਝ ਬੂਨ ਉੱਥੇ ਜਾਂਦਾ ਹੈ ਜਾਂ ਕਥਾ ਵਾਰਤਾ ਕਰਦਾ ਫਿਰ ਉਹ ਇੱਥੋਂ ਪਤਾ ਆਪ ਹੀ ਲਾ ਲੈਂਦਾ ਵੀ ਹੁਕਮਨਾਮਾ ਤਾਂ ਆਉਂਦਾ ਸੀ ਲਿਆ ਇਹਨੇ ਇੱਧਰ ਖੱਬੇ ਤਰਫ ਤੋਂ ਸੱਜੀ ਤਰਫ ਨੂੰ ਚਲਿਆ ਗਿਆ ਵੀ ਇਸ ਕਰਕੇ ਮਨ ਮਰਜ਼ੀ ਦੇ ਰਹੇ। ਇਸ ਕਰਕੇ ਗੁਰੂ ਮਹਾਰਾਜ ਦੀ ਪ੍ਰਸੰਨਤਾ ਲੈਣੀ ਕਰੀਏ ਉਹ ਗੁਰੂ ਕੀ ਜਿਹੜੀ ਰੀਤੀ ਮਰਿਆਦਾ ਉਹ ਅਨੁਸਾਰ ਹੀ ਹੁਕਮਨਾਮਾ ਲੈ ਕੇ ਗੁਰੂ ਕੀ ਪ੍ਰਸੰਨਤਾ ਦੇ ਅਸੀਂ ਪਾਤਰ ਬਣ ਸਕਦੇ ਹਾਂ। ਆਪਣੀ ਮਨ ਮਰਜ਼ੀ ਨਾਲ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਮਨ ਮਰਜ਼ੀ ਦਾ ਹੁਕਮ ਲੈ ਕੇ ਠੀਕ ਆ ਵੀ ਘਰ ਵਾਲਿਆਂ ਨੂੰ ਇੱਕ ਮਿੰਟ ਲਈ ਖੁਸ਼ ਕਰ ਲਵਾਂਗੇ ਪਰ ਗੁਰੂ ਮਹਾਰਾਜ ਦੀ ਰੀਤੀ ਅਪਣਾਏ ਤੋਂ ਗੁਰੂ ਮਹਾਰਾਜ ਦੀ ਰਾਜੀ ਤਾਂ ਅਸੀਂ ਉਹ ਗ੍ਰਹਿਣ ਕਰ ਹੀ ਲਵਾਂਗੇ। ਇਸ ਕਰਕੇ ਇਹ ਤੋਂ ਬਚਣ ਲਈ ਜੋ ਵੀ ਹੁਕਮਨਾਮਾ ਆਉਂਦਾ ਹੈ ਨਾ ਉਹਨੂੰ ਇੱਧਰ ਉੱਧਰ ਨਹੀਂ ਕਰਨਾ ਚਾਹੀਦਾ। ਜਿਵੇਂ ਕਈਆਂ ਸੰਪਰਦਾਵਾਂ ਵਿੱਚ ਇਹ ਵੀ ਖਿਆਲ ਹੈ ਕਹਿੰਦੇ ਨੌਵੇਂ ਪਾਤਸ਼ਾਹ ਦੇ ਹੁਕਮਨਾਮੇ ਜਿੰਨੇ ਸਾਰੇ ਕਹਿਰਦੇ ਹੈ ਕੋਈ ਸ਼ਬਦ ਗੁਰੂ ਨਾਨਕ ਸਾਹਿਬ ਦੇ ਵੀ ਕਹਿਰਦੇ ਨੇ ਕਦੇ ਨਹੀਂ ਲੈਣੇ ਚਾਹੀਦੇ ਕਹਿਰ ਨਹੀਂ ਵਰਤਾਉਣਾ ਚਾਹੀਦਾ। ਅਜੀਵ ਤਪਤ ਹੈ ਬਾਰੂ ਬਾਰ ਤਪਤ ਖਪੈਗ ਬਹੁਤ ਬੇਕਾਰ ਕਹਿੰਦੇ ਬਹੁਤ ਵੱਡਾ ਕਹਿਰ ਦਾ ਸ਼ਬਦ ਹੈ। ਇੱਕ ਤਲਵਾ ਇੱਕ ਵਾਰੀ ਤਲਵੰਡੀ ਯੋਗ ਤੇ ਕਥਾ ਚੱਲ ਰਹੀ ਸੀ ਉੱਥੇ ਕਿਸੇ ਜੀ ਇੱਕ ਕਿਤਾਬ ਛਪੀ ਹੋਈ ਹੈ ਉਹਦੇ ਵਿੱਚ ਮੈਂ ਪੜ੍ਹਿਆ ਵੀ ਹੁਕਮਨਾਮੇ ਆਹ ਨਹੀਂ ਲੈਣੇ ਚਾਹੀਦੇ ਗ੍ਰੰਥੀ ਸਾਹਿਬਾਨ ਨੂੰ ਇਹ ਤਾਂ ਕਹਿਰ ਵਰਤਾਉਂਦੇ। ਮੈਂ ਕਿਹਾ ਵੀ ਇਹ ਤਾਂ ਜਿਹੜਾ ਅਜੀਵ ਤਪਤ ਹੈ ਬਾਹਰੋਂ ਇਹ ਤਾਂ ਕਹਿਰ ਤਾਂ ਨਹੀਂ ਵਰਤਾਇਆ ਸੀ ਇਹ ਤਾਂ ਜਿਹੜਾ ਕੋਹੜੀ ਕੁਸ਼ਤੀ ਸੀ ਉਹਨੂੰ ਬਖਸ਼ਦਾ ਸੀ ਮਹਾਰਾਜ ਨੇ ਸ਼ਬਦ ਦਾ ਕੀਰਤਨ ਕਰਕੇ ਇਹਨੂੰ ਅਸੀਂ ਕਿਵੇਂ ਕਹੋਗੇ ਵੀ ਇਹ ਜੀ ਤਪਤ ਹੈ ਬਾਹਰੋਂ ਬਾਹਰ ਵੀ ਇਹ ਕਹਿਰ ਵਰਤਾਉਣ ਵਾਲਾ ਹੈ। ਇਹ ਤਾਂ ਇੱਕ ਕੋਹੜੀ ਫਕੀਰ ਸੀ ਉਹ ਰੋਂਦਾ ਕੁਰਲਾਂਦਾ ਸੀ ਮਹਾਰਾਜ ਮੇਰੇ ਨੇੜੇ ਤਾਂ ਪੰਛੀਵੇਂ ਉਹਦਾ ਮਨੁੱਖ ਨੇ ਕਿੱਥੇ ਆਉਣਾ ਹੈ ਕਿਰਪਾ ਕਰੋ ਮਹਾਰਾਜ ਹੁਣ ਮੇਰੇ ਦੁੱਖ ਮੇਟ ਕੇ ਜਾਇਓ। ਸਾਰੀ ਰਾਤ ਕੁਰਲਾਂਦਾ ਰਿਹਾ ਤੜਕੇ ਉੱਠ ਕੇ ਮਹਾਰਾਜ ਮੇਰ ਦੇ ਘਰੇ ਆਏ ਗੁਰਦਾਨੇ ਨੂੰ ਕਿਹਾ ਲੈ ਵੀ ਬਾਣੀ ਆ ਰਹੀ ਹੈ ਰਵਾਬ ਸ਼ੇਰ ਇਹ ਵੀ ਮਹਾਰਾਜ ਨੇ ਇਹ ਸ਼ਬਦ ਉਚਾਰਿਆ ਸੀ ਜੀ ਉਹ ਤਪਤ ਹੈ ਬਾਰੋ ਵਾਰ ਨਾਲ ਇਹਦਾ ਕੀਰਤਨ ਕੀਤਾ ਕੀਰਤਨ ਨਾਲ ਹੀ ਉਹਦਾ ਘੋੜ ਕਿਧਰੇ ਖਤਮ ਕਰ ਦਿੱਤਾ ਸੀ। ਇਹ ਕਿਵੇਂ ਕਿਹਾ ਜਾ ਸਕਦਾ ਵੀ ਇਹ ਵੀ ਕਹਿਰ ਦਾ ਹੁਕਮਨਾਮਾ ਹੈ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਹੁਕਮਨਾਮੇ ਕਹਿੰਦੇ ਸਾਰੇ ਕਹਿਰ ਵਰਤਾਉਣ ਵਾਲੇ ਇਹ ਨਹੀਂ ਲੈਣੇ ਚਾਹੀਦੇ। ਕਿੱਡੀ ਅਗਿਆਨਤਾ ਹੈ ਕਿੱਡੀ ਅਨਪੜ੍ਹਤਾ ਕਿੰਨੀ ਬੇਸਮਝੀ ਹੈ ਕਿੰਨੀ ਮੂਰਖਤਾ ਹੈ ਵੀ ਗੁਰੂ ਕੇ ਹੁਕਮਨਾਮੇ ਨੂੰ ਕਹਿੰਦੇ ਕਹਿਰ ਵਰਤਾਉਣ ਵਾਲੇ। ਇਹ ਤਾਂ ਇਉਂ ਹੀ ਹੈ ਵੀ ਜਿਵੇਂ ਕਿਤੇ ਮਾਤਾ ਪਿਤਾ ਤਾੜ ਕੇ ਵੀ ਕਿਸੇ ਬੱਚੇ ਨੂੰ ਕਹਿੰਦੇ ਕਈ ਵਾਰੀ ਪਿਆਰ ਨਾਲ ਵੀ ਕਹਿੰਦੇ ਕਿਉਂਕਿ ਅਸੀਂ ਸਾਰੇ ਹਾਂ ਮਾਤ ਪਿਤਾ ਤੋਂ ਬਰਕਤ ਦੇ ਰਹੇ ਹਾਂ। ਕਿਸੇ ਮਹਾਰਾਜ ਜਦੋਂ ਅਸੀਂ ਨਹੀਂ ਸਮਝਾਏ ਸਮਝਦੇ ਫਿਰ ਸਾਨੂੰ ਸਾੜ ਕੇ ਵੀ ਕੁਝ ਕਹਿੰਦੇ ਆ, ਕਿਤੇ ਸਾਨੂੰ ਪਿਆਰ ਨਾਲ ਵੀ ਕਹਿੰਦੇ ਆ। ਹੋਰ ਇਹਦੇ ਵਿੱਚ ਕਹਿਰ ਕੂਰ ਵਰਤਾਉਣ ਵਾਲੀ ਕੋਈ ਗੱਲ ਨਹੀਂ ਹੈ। ਇਸ ਕਰਕੇ ਬਿਲਕੁਲ ਹੀ ਭੁਲੇਖੇ ਵਿੱਚ ਨਾ ਰਹੀਏ ਵੀ ਇਹ ਸ਼ਬਦ ਜੀ ਇਹ ਕਹਿਰ ਵਰਤਾਉਣ ਵਾਲਾ ਹੈ, ਇਹ ਅੰਮ੍ਰਿਤ ਵਰਤਾਉਣ, ਇਹ ਸੁੱਖ ਬਖਸ਼ਣ ਵਾਲਾ ਦੁੱਖ ਬਖਸ਼ਣ ਵਾਲਾ। ਕੋਈ ਵੀ ਜਿਹੜਾ ਗੁਰੂ ਕਾ ਸ਼ਬਦ ਹੈ ਨਾ ਉਹ ਸੁੱਖ ਹੀ ਸੁੱਖ ਬਖਸ਼ਣ ਵਾਲਾ ਹੈ, ਕੋਈ ਕਹਿਰ ਵਰਤਾਉਣ ਵਾਲਾ ਦੁੱਖ ਵਰਤਾਉਣ ਵਾਲਾ ਨਹੀਂ ਹੈ। ਇਹ ਤਾਂ ਸਾਡੀ ਅਗਿਆਨੀਆਂ ਦੀ ਤੇ ਸਮਝਾਂ ਦੀ ਵਿਚਾਰ ਹੈ। ਇਹ ਧਰਤੀ ਬਾਣੀ ਹੈ, ਸੱਚ ਕੀ ਬਾਣੀ ਹੈ, ਇਹਦਾ ਦੁੱਖ ਰੋਗ ਸੰਤਾਪ ਉਤਰੇ ਸਣੀ ਸੱਚੀ ਬਾਣੀ ਹੈ, ਇਹਦੇ ਨਾਲ ਦੁੱਖ ਕਰੇ ਸਾਰੇ ਉਤਰਦੇ ਨੇ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਇਹਦੇ ਨਾਲ ਕਹਿਰ ਵਰਤਦਾ ਹੈ? ਕਿੰਨੀ ਇੱਥੋਂ ਫਿਰ ਦਲੀਲ ਹੈ, ਕਿੰਨੀ ਥੋਥੀ ਦੀ ਗੱਲ ਹੈ ਕਿ ਬਾਣੀ ਨੂੰ ਅਸੀਂ ਕਹਿਣਾ ਵੀ ਆਹ ਸ਼ਬਦ ਪੜੋਗੇ ਕਹਿਰ ਵਰਤੂਗਾ। ਜੈਸੀ ਮੈਂ ਆਵੇ ਖਸਮ ਕੀ ਗਾਣੀ ਤੈਸਰਾ ਕਰੀਬ ਗਿਆਨ ਬੇ ਲਾਲੂ, ਇਹ ਤਾਂ ਕਹਿੰਦੇ ਬਿਲਕੁਲ ਹੀ ਨਾ ਹੁਕੋਨਾ ਲੈਣਾ ਚਾਹੀਦਾ। ਜੇ ਹੁਣ ਸਮਾਇਤ ਪਹਿਲਦਾ ਜੇ ਇੱਥੋਂ ਅਸੀਂ ਕੋਈ ਹੁਕਮਨਾਮਾ ਲੈ ਲਾਂਗੇ, ਇਹ ਤਾਂ ਉਹ ਜਿਨ੍ਹਾਂ ਨੇ ਪਾਪ ਗੁਨਾਹ ਕੀਤੇ ਸਨ ਉਹਨਾਂ ਦੇ ਪ੍ਰਥਾਏ। ਗੁਰੂ ਮਹਾਰਾਜ ਨੇ ਕਿਹਾ ਸੀ ਭਾਈ ਲਾਲੂ ਜੀ ਨੂੰ ਸੰਬੋਧਨ ਕਰਕੇ, ਇਹਦੇ ਵਿੱਚ ਉਪਦੇਸ਼ ਸੇਧ ਲੈ ਲੈਣੀ ਹੈ। ਵੇਖ ਲਓ ਜਿਵੇਂ ਉਹਨਾਂ ਨੇ ਸਾਧੂ ਸੰਤਾਂ ਨੂੰ ਧੱਕੇ ਮਾਰੇ ਸੀ, ਅਸੀਂ ਇਹ ਕਰਾਂਗੇ ਜਿਵੇਂ ਉਹਨਾਂ ਨਾਲ ਹੋਏ ਸੀ, ਸਾਡੇ ਨਾਲ ਹੋਏ। ਇਹਦੇ ਵਿੱਚੋਂ ਸੇਧ ਲੈਣੀ ਕਿ ਇਹਨੂੰ ਕਹਿਣਾ ਵੀ ਇਹ ਕਹਿਰ ਹੈ। ਇਸ ਕਰਕੇ ਗੁਰੂ ਮਹਾਰਾਜ ਨੇ ਜਿੰਨੇ ਵੀ ਸ਼ਬਦ ਹੈ ਬਾਣੀ ਦੇ ਇਹਦੇ ਵਿੱਚ ਸਭ ਉਪਦੇਸ਼ ਦੀ ਭਲੇ ਦੀ ਸਿੱਖਿਆ ਦਿੱਤੀ ਹੈ। ਉਹਨਾਂ ਨੂੰ ਐਨ ਪ੍ਰੇਮ ਸ਼ਰਧਾ ਨਾਲ ਸਤਿਕਾਰ ਨਾਲ ਹੀ ਜੋ ਹੁਕਮ ਨਵਾਏ ਉਹਨੂੰ ਪੜ੍ਹ ਲੈਣਾ ਚਾਹੀਦਾ ਹੈ। ਆਪਣੀ ਮਨਮਰਜ਼ੀ ਨਾਲ ਇੱਧਰ ਉੱਧਰ ਪੱਤਰੇ ਜੇ ਅਲੱਗ ਕੇ ਤੇ ਮਨਮਰਜ਼ੀ ਦਾ ਹੁਕਮ ਨਾਵਾ ਪੜ੍ਹ ਕਦੇ ਨਹੀਂ ਕੱਢਣਾ ਚਾਹੀਦਾ ਹੈ। ਜੇ ਅਸੀਂ ਐਸਾ ਕਰਾਂਗੇ ਤਾਂ ਗੁਰੂ ਦੇ ਬੜੇ ਤਕੜੇ ਦੇਣਦਾਰ ਹੋ ਜਾਵੇ। ਵਕਤ ਵੀ ਫਿਰ ਆਪਣੀ ਮਨਮਰਜ਼ੀ ਕੀਤੀ ਦਾ ਸਿਰਫ ਫਲ ਸਾਨੂੰ ਭੁਗਤਣਾ ਵੀ ਪਊਗਾ। ਇਸ ਕਰਕੇ ਉਹ ਤੋਂ ਬਚਣ ਵਾਸਤੇ ਜੋ ਗੁਰੂ ਮਹਾਰਾਜ ਨੇ ਨੀਤੀ ਮਰਿਆਦਾ ਕਾਇਮ ਕੀਤੀ ਉਹਨੂੰ ਅਪਣਾਈਏ। ਉਹ ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਕਹਿੰਦੇ ਉਹਨੂੰ ਭਲਾ ਕਰਕੇ ਮੰਨੋ। ਇਹਦੇ ਵਿੱਚ ਆਪਣੀ ਜਿਹੜੀ ਮਨ ਹੈ ਨਾ, ਮਨ ਦੀ ਮਤ ਹੈ, ਮਨ ਕੀ ਮਤ ਤੇ ਆਗੂ ਹਰ ਜਨ। ਇਹ ਹਰੀ ਦੇ ਜਨੋ ਪਰਮੇਸ਼ਰ ਦੇ ਪਿਆਰਿਓ, ਮਨ ਦੀ ਮਤ ਛੱਡਦਿਓ, ਠੀਕ ਹੈ। ਇਹ ਗੱਲਬਾਤ ਬੜੀ ਕਠਿਨ ਹੈ, ਪਰ ਜਿਹੜਾ ਛੱਡਣ ਦਾ ਆਪਣੀ ਮਨ ਦੀ ਮਤ ਉਹ ਸਭ ਕੁਛ ਲੈ ਸਕਦਾ ਹੈ। ਜਿਹੜਾ ਮਨ ਦੀ ਮਤ ਵਰਤਦਾ ਹੈ ਉਹ ਸਭ ਕੁਛ ਕਰਿਆ ਕਰਾਇਆ ਆਪਣਾ ਖੂਹ ਖਾਤੇ ਵਿੱਚ ਪਾ ਲੈਂਦਾ ਹੈ। ਤੋਹਫਾ ਇਹ ਸਵਾ ਹੋਇਆ ਹੈ, ਗੁਰੂ ਕੀ ਮਤ ਧਾਰੀਏ, ਮਨ ਮਤ ਕਰਨੀ ਛਿੜੀਏ, ਲੋਕ ਪ੍ਰਲੋਕ ਵਿਸ਼ੇ ਸੁਖੀ ਸਹੇਲੇ ਹੋ ਜਾਵਾਂਗੇ।
ਸਭ ਕਰਮ ਧਰਮ ਹਰ ਨਾਮ ਜਪਾ, ਕਿਲ ਵਿਖ ਮੈਲ ਪਾਪ ਧੋਵਾ, ਦੀਨ ਦਿਆਲ ਹੋ ਜਨ ਉਪਰ, ਦੇਹੋ ਨਾਨਕ ਨਾਮ ਓ ਮਹਾਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।